ਜੋ ਇਹ ਕਥਾ ਸੁਣੈ ਅਰ ਗਾਵੈ ਦੁੱਖ ਪਾਪ ਤੇ ਨਿਕਟ ਨਾ ਆਵੈ। ਇਹ ਐਸੀ ਕਲਿਆਣਕਾਰੀ ਕਥਾ ਹੈ ਜਿਸ ਨੂੰ ਪੜ੍ਹਨ ਦਾ ਸੁਣਨ ਦਾ ਵੱਡਾ ਭਾਰੀ ਮਹਾਤਮ ਹੈ, ਪੁੰਨ ਹੈ। ਨੌਵੇਂ ਪਾਤਸ਼ਾਹ ਜੀ ਦਾ ਪਾਵਨ ਸੀਸ ਲੈ ਕਰਕੇ ਭਾਈ ਜੈਤਾ ਜੀ ਕੀਰਤਪੁਰ ਸਾਹਿਬ ਪੁੱਜੇ ਹਨ। ਕਲਗੀਧਰ ਜੀ ਨੇ ਔਰ ਮਸੰਦਾ ਨੇ ਮਾਤਾ ਜੀ ਨੂੰ ਮਿਲ ਕੇ ਵਿਚਾਰ ਕੀਤੀ ਕਿ ਸਾਹਿਬਾਂ ਦੇ ਪਾਵਨ ਸਰੀਰ ਦਾ ਅੰਤਮ ਸੰਸਕਾਰ ਕਿੱਥੇ ਕੀਤਾ ਜਾਵੇ। ਵੱਡਿਆਂ ਸਤਿਗੁਰਾਂ ਦੇ ਪਾਵਨ ਦੇਹਾਂ ਦੇ ਸੰਸਕਾਰ ਕੀਰਤਪੁਰ ਸਾਹਿਬ ਹੋਏ ਹਨ, ਹੋਰ ਬਹੁਤ ਸਾਰੇ ਸੋਢੀ ਸਾਹਿਬਜ਼ਾਦਿਆਂ ਦੇ ਅੰਤਮ ਸੰਸਕਾਰ ਉੱਥੇ ਹੀ ਹੋ ਰਹੇ ਹਨ। ਮਾਤਾ ਗੁਜਰੀ ਜੀ ਨੇ ਬੇਨਤੀ ਕੀਤੀ, ਕਲਗੀਧਰ ਜੀ ਨੂੰ ਕਹਿਣ ਲੱਗੇ, ਮਸੰਦਾ ਨੂੰ ਕਹਿਣ ਲੱਗੇ ਕਿ ਉਹਨਾਂ ਸੋਢੀਆਂ ਨੇ ਆਪਣੇ ਨਗਰ ਨਹੀਂ ਵਸਾਏ, ਪਰ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਤੇ ਆਪਣਾ ਨਗਰ ਵਸਾਇਆ। ਖੁਦ ਦੀ ਜ਼ਮੀਨ ਖਰੀਦ ਕੇ ਮਾਤਾ ਨਾਨਕੀ ਜੀ ਦੇ ਨਾਂ 'ਤੇ ਸ਼੍ਰੀ ਅਨੰਦਪੁਰ ਸਾਹਿਬ ਵਸਾਇਆ। ਉਹਨਾਂ ਦੇ ਪਾਵਨ ਸੀਸ ਦਾ ਅੰਤਮ ਸੰਸਕਾਰ ਸ਼੍ਰੀ ਅਨੰਦਪੁਰ ਸਾਹਿਬ ਹੀ ਕੀਤਾ ਜਾਵੇ। ਨਾਲੇ ਮਾਤਾ ਨਾਨਕੀ ਜੀ ਬਿਰਧ ਹਨ, ਕੀਰਤਪੁਰ ਸਾਹਿਬ ਤੱਕ ਨਹੀਂ ਜਾ ਸਕਣਗੇ। ਆਪਣੇ ਲਾਲ ਜੀ ਦੇ ਮੁੱਖ ਮੰਡਲ ਦੇ ਦਰਸ਼ਨ ਤਾਂ ਇੱਥੇ ਕਰ ਲੈਣਗੇ ਜੇ ਅਨੰਦਪੁਰ ਸਾਹਿਬ ਇਹ ਸਾਰੀ ਵਿਧੀ ਹੋਵੇ। ਮਾਤਾ ਜੀ ਦਾ ਬਚਨ ਸਤਿਗੁਰੂ ਜੀ ਨੇ ਪ੍ਰਵਾਨ ਕੀਤਾ, ਦੋਨਾਂ ਮਾਤਾਵਾਂ ਨੂੰ ਘਰ ਛੱਡ ਗਏ, ਕੀਰਤਪੁਰ ਸਾਹਿਬ ਵਿਵਾਨ ਬਣਾ ਕੇ ਲਿਆਏ। ਸਾਹਿਬ ਨੌਵੇਂ ਪਾਤਸ਼ਾਹ ਦਾ ਪਾਵਨ ਸੀਸ ਵਿਵਾਨ 'ਚ ਸਜਾ ਕੇ ਅਨੰਦਪੁਰ ਸਾਹਿਬ ਆਏ। ਮਾਤਾ ਨਾਨਕੀ ਜੀ ਨੇ, ਮਾਤਾ ਗੁਜਰੀ ਜੀ ਨੇ ਸਤਿਗੁਰੂ ਜੀ ਦੇ ਪਾਵਨ ਸੀਸ ਦੇ ਦਰਸ਼ਨ ਕੀਤੇ ਹਨ, ਜਿੰਨੀਆਂ ਸਿੱਖ ਸੰਗਤਾਂ ਸਭ ਨੇ ਦੀਦਾਰ ਕੀਤੇ, ਸਭ ਦੇ ਨੇਤਰ ਸਜਲ ਹਨ। ਨੌਵੇਂ ਪਾਤਸ਼ਾਹ ਦੇ ਸੀਸ ਦੇ ਮੁੱਖ ਮੰਡਲ ਦੀ ਆਭਾ ਉਸੇ ਤਰ੍ਹਾਂ ਦੀ ਹੈ ਜਿਵੇਂ ਸਰੀਰ ਤਿਆਗਣ ਤੋਂ ਪਹਿਲਾਂ ਸੀ। ਮਹਾਰਾਜ ਜੀ ਦੇ ਪਾਵਨ ਸੀਸ ਦੀ ਚਿਖਾ ਰਚ ਕੇ ਚੰਦਨ ਦੀ ਲੱਕੜੀ ਵਿੱਚ ਕਲਗੀਧਰ ਜੀ ਨੇ ਖੁਦ ਆਪ ਆਪਣੇ ਹੱਥੀਂ ਸੰਸਕਾਰ ਕੀਤਾ ਹੈ। ਉਪਰੰਤ ਦੀਵਾਨ ਸਜਾਇਆ ਹੈ, ਸਜੇ ਦੀਵਾਨ 'ਚ ਰੱਬੀ ਬਾਣੀ ਦੇ ਕੀਰਤਨ ਹੋ ਰਹੇ ਹਨ। ਅਰਦਾਸ ਬੇਨਤੀ ਹੋਈ ਹੈ, ਆਓ ਮਨ ਔਰ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਜੀ ਦਾ ਪਾਵਨ ਪਵਿੱਤਰ ਇਤਿਹਾਸ ਸਰਵਣ ਕਰੀਏ। ਜਗਤ ਪਿਤਾ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਪੰਥ ਵਾਲੀ ਕਲਗੀਧਰ ਸਵਾਮੀ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਰਸਨਾ ਨੂੰ ਪਵਿੱਤਰ ਕਰਦੇ ਹੋਏ ਆਖੋ ਜੀ ਸਤਨਾਮ ਸ਼੍ਰੀ
ਵਾਹੇ ਗੁਰੂ ਸਾਹਿਬ ਜੀ,
ਸਤਨਾਮ
ਸ਼੍ਰੀ ਵਾਹੇ ਗੁਰੂ ਸਾਹਿਬ ਜੀ। ਦੋਹਰਾ ਸੁਨ ਕੈ ਗਾਵਤ ਸ਼ਬਦ ਕੋ ਪੁਨ ਪੌੜੀ ਤਹਿਲਾਏ।
ਸੁਣ ਕੇ ਸਾਰਾ ਸ਼ਬਦ ਰਾਗੀ ਸਿੰਘਾਂ ਨੇ ਜੋ ਗਾਇਨ ਕੀਤਾ, ਵਡਹੰਸ ਵਿੱਚ, ਮਾਰੂ ਵਿੱਚ, ਵੈਰਾਗਮਈ ਰਾਗ ਵਿੱਚ ਕੀਰਤਨ ਗਾਇਆ, ਸੰਗਤ ਨੇ ਸੁਣਿਆ। ਅੰਤ ਦੀ ਸਮਾਪਤੀ ਕਰਦਿਆਂ ਰਾਗੀ ਸਿੱਖਾਂ ਨੇ ਪੌੜੀ ਲਾ ਕੇ ਕੀਰਤਨ ਦੀ ਸਮਾਪਤੀ ਕੀਤੀ ਹੈ।
ਭੋਗ ਪਾਏ ਅਰਦਾਸ ਕਰ ਸਭ ਹੂੰ ਸੀਸ ਨਿਵਾਏ।
ਭੋਗ ਪਾਇਆ, ਫਿਰ ਅਰਦਾਸ ਬੇਨਤੀ ਹੋਈ ਹੈ, ਅਰਦਾਸ ਕਰਕੇ ਸਭ ਨੇ ਸੀਸ ਨਿਭਾਇਆ ਹੈ।
ਸਵਈਆ ਆਏ ਤੇ ਹਾਵਲ ਬ੍ਰਿੰਦ ਗਯੋ।
ਕੜਾ ਪ੍ਰਸ਼ਾਦ ਦੀਆਂ ਖੁੱਲੀਆਂ ਦੇਗਾਂ ਮਹਾਰਾਜ ਜੀ ਦੇ ਦਰਬਾਰ 'ਚ ਸਜ ਕੇ ਆ ਚੁੱਕੀਆਂ ਸਨ।
ਬਰਤਾਹੇ ਦਿਓ ਸਭ ਸੰਗਤ ਮਾਹੀ।
ਅਰਦਾਸ ਬੇਨਤੀ ਕਰਕੇ ਕੜਾ ਪ੍ਰਸ਼ਾਦ ਦੀ ਦੇਗ ਸਾਰੀ ਸੰਗਤ ਵਿੱਚ ਵਰਤਾਈ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਦਾ ਸਿਮਰਨ ਕਰਕੇ, ਨੌਵੇਂ ਪਾਤਸ਼ਾਹ ਜੀ ਦਾ ਚਿੰਤਨ ਕਰਕੇ ਸੰਗਤ ਨੇ ਕੜਾ ਪ੍ਰਸ਼ਾਦ ਦੀ ਦੇਗ ਛਕੀ ਹੈ।
ਸ੍ਰੀ ਕਲਗੀਧਰ ਕੋ ਕਰ ਅਗ੍ਰਹਿ।
ਕਲਗੀਧਰ ਸਵਾਮੀ ਜੀ ਨੂੰ ਅੱਗੇ ਕੀਤਾ, ਕਿਉਂਕਿ ਸੰਸਕਾਰ ਗੁਰਦੁਆਰਾ ਸੀਸਗੰਜ ਸਾਹਿਬ ਵਾਲੇ ਸਥਾਨ ਤੇ ਕੀਤਾ ਹੈ। ਗੁਰੂ ਕੇ ਮਹਿਲਾਂ ਨੂੰ ਰਵਾਨਾ ਹੋਣਾ, ਮਹਿਲਾਂ ਨੂੰ ਜਾਣਾ ਹੈ, ਇਸ ਕਰਕੇ ਦੀਵਾਨ ਦੀ ਸਮਾਪਤੀ ਕਰਕੇ ਸਤਿਗੁਰੂ ਜੀ ਉੱਠੇ ਨੇ। ਕਲਗੀਧਰ ਜੀ ਸਭ ਤੋਂ ਮੂਹਰੇ ਅੱਗੇ ਅੱਗੇ ਜਾ ਰਹੇ ਹਨ।
ਮੰਦਾ ਹੈ ਮੰਦ ਚਲੇ ਕਰ ਜਾਹੀ।
ਸਹਿਜੇ ਸਹਿਜੇ ਕਦਮ ਪੁੱਟਦੇ ਕਲਗੀਧਰ ਪਾਤਸ਼ਾਹ ਔਰ ਆਪਣੇ ਮਹਿਲਾਂ ਨੂੰ ਤੁਰਦੇ ਆ ਰਹੇ ਹਨ।
ਬੈਠਣ ਥਾਨ ਮਹਿ ਜਾਏ ਟਿਕੇ ਸਭ।
ਘਰ ਆਏ ਆਪਣੇ ਆਸਣ ਤੇ ਸਤਿਗੁਰੂ ਜੀ ਬਿਰਾਜੇ ਨੇ। ਬਾਕੀ ਜਿੰਨੀ ਸੰਗਤ ਸੀ, ਜਿੱਥੇ ਜਿੱਥੇ ਜਿਨ੍ਹਾਂ ਦੇ ਬੈਠਣ ਦਾ ਥਾਂ ਹੈ, ਨਿਵਾਸ ਹੈ, ਉਥੇ ਉਥੇ ਵਿਦਾ ਹੋਣ ਲੱਗੇ ਹਨ।
ਸ੍ਰੀ ਗੁਰ ਕੋ ਜਸ ਦੀਰਗ ਪ੍ਰਾਹੀ।
ਹਰ ਜਗ੍ਹਾ ਤੇ ਜਿੱਥੇ ਜਾਂਦੇ ਹਨ ਮਹਾਰਾਜ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਸ ਗਾਉਂਦੇ, ਸਤਿਗੁਰੁ ਨੌਵੇਂ ਪਾਤਸ਼ਾਹ ਜੀ ਦੀ ਵੱਡੀ ਵਡਿਆਈ ਕਥਨ ਕਰਦੇ ਹਨ।
ਔਧ ਪਏ ਜਗ ਤੀਰਛੇ ਮਾਤਾਰ,
ਕਹਿਣ ਲੱਗੇ ਕਿ ਸਤਿਗੁਰੁ ਨੌਵੇਂ ਪਾਤਸ਼ਾਹ ਧੀਰਜ ਦੀ ਅਵਧੀ ਹਨ। ਨੌਵੇਂ ਪਾਤਸ਼ਾਹ ਜੀ ਮਹਾਰਾਜ ਮਹਾਨ ਧੀਰਜ ਨੂੰ ਧਾਰਨ ਕਰਨ ਦੀ ਹੱਦ ਹਨ ਤੇ ਛੇਵਾਂ ਦੇ ਧਾਰਨ ਕਰਨ ਵਾਲੇ ਛੇਵਾਂ ਨਿਧ ਹਨ।
ਆਨ ਕੇ ਸੁ ਮਹਿ ਪ੍ਰਾਪਤ ਨਾਹੀ,
ਜਿੰਨਾ ਧੀਰਜ ਜਿੰਨੀ ਛੇਵਾਂ ਜਿੰਨੀ ਦਇਆ ਜਿਤਨੀ ਕਰੁਣਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵਿੱਚ ਹੈ ਕਿਸੇ ਹੋਰ 'ਚ ਨਹੀਂ। ਨੌਵੇਂ ਪਾਤਸ਼ਾਹ ਜੈਸੀ ਦਇਆ, ਨੌਵੇਂ ਪਾਤਸ਼ਾਹ ਜੈਸੀ ਕਰੁਣਾ, ਨੌਵੇਂ ਪਾਤਸ਼ਾਹ ਜੈਸਾ ਧੀਰਜ ਹੋਰ ਕਿਸੇ ਅੰਦਰ ਵੀ ਨਹੀਂ।
ਕੀਨ ਮਹਾ ਅਪਰਾਧ ਦਿਲੇਸ਼ਵਰ,
ਸਿੱਖ ਗੱਲਾਂ ਕਰਦੇ ਆਪਸ ਵਿੱਚ ਕਹਿੰਦੇ ਦਿੱਲੀ ਦੇ ਬਾਦਸ਼ਾਹ ਨੁਰੰਗੇ ਨੇ ਬੜਾ ਵੱਡਾ ਅਪਰਾਧ ਕੀਤਾ ਹੈ, ਬਹੁਤ ਵੱਡਾ ਗੁਨਾਹ ਕੀਤਾ ਜਿਹੜਾ ਕਦੇ ਵੀ ਬਖਸ਼ਿਆ ਨਹੀਂ ਜਾ ਸਕਦਾ।
ਮੂੜ ਮਤੀ ਦੁੱਖ ਦੋਜ਼ਕ ਪਾਵੈ,
ਇਸ ਮੂਰਖ ਮਤ ਵਾਲੇ ਨੂੰ ਦੋਜ਼ਕਾਂ ਦੀ ਅੱਗ ਚ ਸਾੜਿਆ ਜਾਏਗਾ। ਸਗੋਂ ਜਿਹੜੀ ਕੁੱਲ ਚ ਜੰਮਿਆ ਉਹ ਸਾਰੀ ਕੁੱਲ ਹੀ ਨਰਕਾਂ ਨੂੰ ਜਾਏਗੀ। ਜਿਸ ਕੁੱਲ ਵਿੱਚ ਇਹੋ ਜਿਹਾ ਅਧੋ ਗਤੀ ਨੂੰ ਪ੍ਰਾਪਤ ਹੋਣ ਵਾਲਾ ਮਲੇਛ ਜੰਮਿਆ ਹੈ।
ਹਿੰਦੂ ਕੀ ਟੇਕਰੀ ਖੀ ਸਿਰ ਦੇ ਕਰ,
ਸਤਿਗੁਰੂ ਨੌਵੇਂ ਪਾਤਸ਼ਾਹ ਜੀ ਨੇ ਆਪਣਾ ਸੀਸ ਦੇ ਕੇ ਹਿੰਦੂ ਧਰਮ ਦੀ ਟੇਕ ਰੱਖ ਲਈ ਹੈ, ਨਹੀਂ ਤਾਂ ਇਹ ਹਿੰਦੂ ਧਰਮ ਸਮਾਪਤ ਹੋ ਜਾਣਾ ਸੀ। ਨੌਵੇਂ ਪਾਤਸ਼ਾਹ ਜੀ ਨੇ ਆਪਣੀ ਸ਼ਹਾਦਤ ਦੇ ਕੇ ਹਿੰਦੂ ਧਰਮ ਤੇ ਹੋ ਰਹੇ ਜ਼ੁਲਮ ਨੂੰ ਠੱਲ ਪਾਈ ਹੈ।
ਪੂਰਬ ਕੀ ਮੇਰੇ ਜਾਦ ਜੋ ਆਵੇ,
ਇਹ ਜਿਹੜੀ ਪਹਿਲੋਂ ਦੀ ਮਰਿਆਦਾ ਚੱਲੀ ਆਮਦੀ ਸੀ ਉਹ ਮਰਿਆਦਾ ਨੌਵੇਂ ਪਾਤਸ਼ਾਹ ਜੀ ਨੇ ਉਸੇ ਤਰ੍ਹਾਂ ਚੱਲਣ ਦਿੱਤੇ।
ਨਾਹੇ ਤਾਂ ਵੇਦ ਪੁਰਾਣ ਜੇ ਤੀਰਥ,
ਜੇ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਸ਼ਹੀਦੀ ਨਾ ਦਿੰਦੇ ਤਾਂ ਜਿਹੜੇ ਵੇਦਾਂ ਦੀ ਪੁਰਾਣਾਂ ਦੀ ਕਥਾ ਹੋ ਰਹੀ ਹੈ ਜਾਂ ਧਰਮ ਗ੍ਰੰਥ ਪੜ੍ਹੇ ਜਾ ਰਹੇ ਹਨ।
ਦੇਵਨ ਦੇਹਰ ਰੀਤ ਮਿਟਾਵੇ,
ਦੇਵੀ ਦੇਵਤਿਆਂ ਦੇ ਦਿਉਰਿਆਂ ਚ ਟੱਲ ਖੜਕ ਰਹੇ ਨੇ, ਪੂਜਾ ਹੋ ਰਹੀ ਹੈ, ਆਰਤੀ ਹੋ ਰਹੀ ਹੈ, ਦੇਵ ਅਰਚਨਾ ਹੋ ਰਹੀ ਹੈ, ਇਹ ਸਾਰੀ ਬੰਦ ਹੋ ਜਾਣੀ ਸੀ, ਇਹ ਸਾਰੀ ਸਮਾਪਤ ਹੋ ਜਾਣੀ ਸੀ ਜੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੀ ਸ਼ਹਾਦਤ ਨਾ ਦਿੰਦੇ।
ਸ੍ਰੀ ਗੁਰਦੇਵ ਬਿਨਾ ਹੋਏ ਕੌਣ,
ਕੌਣ ਹੈ ਐਸਾ ਜਿਹੜਾ ਸ੍ਰੀ ਗੁਰਦੇਵ ਸਤਿਗੁਰੂ ਜੀ ਤੋਂ ਬਿਨਾ,
ਜੋ ਪ੍ਰਾਣ ਕੋ ਦੇ ਜਾਗ ਧਰਮ ਟਿਕਾਵੇ,
ਕਿ ਆਪਣੇ ਪ੍ਰਾਣਾਂ ਦੀ ਅਹੂਤੀ ਦੇ ਕੇ ਧਰਮ ਦੀ ਸਥਾਪਤੀ ਕਰੇ। ਨੌਵੇਂ ਪਾਤਸ਼ਾਹ ਤੋਂ ਬਿਨਾ ਐਸਾ ਹੋਰ ਕੋਈ ਨਹੀਂ। ਕੌਣ ਹੈ ਐਸਾ? ਨਹੀਂ ਹੈ ਕਿ ਸਤਿਗੁਰੂ ਜੀ ਨੇ ਆਪਣੇ ਪ੍ਰਾਣਾਂ ਦੀ ਅਹੂਤੀ ਦੇ ਕੇ ਹਿੰਦੁਸਤਾਨ ਦੀ ਯੱਗ ਬੇਦੀ ਵਿੱਚ ਹਿੰਦੁਸਤਾਨ ਦਾ ਹਿੰਦੂ ਧਰਮ ਰੱਖਿਆ ਹੈ।
ਧੰਨ ਸਦਾ ਗੁਰ ਤੇਗ ਬਹਾਦਰ,
ਧੰਨ ਹਨ ਗੁਰੂ ਤੇਗ ਬਹਾਦਰ ਸਾਹਿਬ, ਧੰਨ ਹਨ, ਧੰਨ ਹਨ, ਧੰਨ ਹਨ।
ਕੀਨ ਬਹਾਦਰੀ ਰਾਖ ਦਿਖਾਏ,
ਸਤਿਗੁਰੂ ਜੀ ਨੇ ਆਪਣਾ ਨਾਮ ਸਫਲ ਕਰਕੇ ਵਿਖਾਇਆ ਸੰਸਾਰ ਵਿੱਚ, ਬਹਾਦਰੀ ਕਰਕੇ ਵਿਖਾਈ। ਬੜੀ ਵੱਡੀ ਦਲੇਰੀ ਦੀ ਬਾਤ ਸੀ ਕਿ ਔਰੰਗਜ਼ੇਬ ਬਾਦਸ਼ਾਹ ਨਾਲ ਮੱਥਾ ਲਾਉਣਾ ਕੋਈ ਸੌਖਾ ਕੰਮ ਨਹੀਂ ਸੀਗਾ। ਸਤਿਗੁਰੂ ਜੀ ਨੇ ਆਪਣੇ ਨਾਮ ਦੀ ਲੱਜਾ ਰੱਖੀ ਹੈ, ਆਪਣੇ ਨਾਮ ਮੁਤਾਬਕ ਬਹਾਦਰੀ ਕਰਕੇ ਵਿਖਾਈ ਹੈ ਔਰ ਬਹਾਦਰੀ ਨਾਲ ਧਰਮ ਰੱਖ ਲਿਆ ਹੈ।
ਚੋਪੁਰ ਤੇ ਸਿੱਖ ਸੀਸ ਕੋ ਲਿਆਇਵ,
ਜਿਹੜਾ ਸਿੱਖ ਦਿੱਲੀ ਤੋਂ ਸੀਸ ਲੈ ਕੇ ਆਇਆ ਸੀ, ਯਾਨੀ ਕਿ ਭਾਈ ਜੈਤਾ ਜੀ, ਜਿਹੜੇ ਬਾਅਦ ਵਿੱਚ ਅੰਮ੍ਰਿਤਧਾਰੀ ਹੋ ਕੇ ਬਾਬਾ ਜੀਵਨ ਸਿੰਘ ਜੀ ਦੇ ਨਾਮ 'ਤੇ ਪ੍ਰਸਿੱਧ ਹੋਏ, ਜੰਗਾਂ ਯੁੱਧਾਂ 'ਚ ਅਨੰਦਪੁਰ ਸਾਹਿਬ ਦੇ ਜੰਗਾਂ 'ਚ ਵੀ ਸ਼ਾਮਿਲ ਰਹੇ ਮਹਾਂਪੁਰਖ ਬਾਬਾ ਜੀਵਨ ਸਿੰਘ ਜੀ, ਭਾਈ ਸਾਹਿਬ ਭਾਈ ਜੈਤਾ ਜੀ ਇਹਨਾਂ ਦਾ ਪਹਿਲੋਂ ਨਾਂ ਸੀ। ਤੋ ਜਿਹੜੇ ਭਾਈ ਜੈਤਾ ਜੀ ਸੀਸ ਲੈ ਕੇ ਆਏ ਸਨ ਦਿੱਲੀਓਂ,
ਪੂਜਤ ਤਾਹੇ ਸਮੀਪ ਬਿਠਾਏ,
ਉਹਨਾਂ ਨੂੰ ਆਪਣੇ ਕੋਲ ਬਿਠਾ ਕੇ ਤੇ ਕਲਗੀਧਰ ਜੀ ਦਿੱਲੀ ਦਾ ਪ੍ਰਸੰਗ ਸੁਣਦੇ ਹਨ, ਦਿੱਲੀ ਦੀ ਵਾਰਤਾ ਸੁਣਦੇ ਹਨ।
ਕਿਉਂ ਕਰ ਤੋਹੇ ਕੋ ਪ੍ਰਾਪਤ ਭਾਕਿਨ,
ਕਹਿਣ ਲੱਗੇ ਭਾਈ ਜੈਤਾ ਜੀ ਇਹ ਦੱਸੋ ਕਿ ਤੁਹਾਨੂੰ ਸੀਸ ਕਿਵੇਂ ਪ੍ਰਾਪਤ ਹੋਇਆ, ਇਹ ਸੀਸ ਲੈ ਕੇ ਤੁਸੀਂ ਇੱਥੇ ਤੱਕ ਪੁੱਜੇ ਹੋ, ਇਹ ਸੀਸ ਤੁਹਾਨੂੰ ਕਿਵੇਂ ਪ੍ਰਾਪਤ ਹੋਇਆ?
ਨਾ ਪਿੱਖਿਓ ਨਾ ਕਹੂੰ ਅਟਕਾਏ,
ਕੀ ਰਸਤੇ ਵਿੱਚ ਤੁਹਾਨੂੰ ਕਿਸੇ ਨੇ ਵੇਖਿਆ ਨਹੀਂ ਜਾਂ ਕਿਸੇ ਨੇ ਰੋਕ ਕੇ ਤੁਹਾਡੀ ਕੋਈ ਤਲਾਸ਼ੀ ਨਹੀਂ ਲਈ? ਇਹ ਕਲਗੀ ਧਰ ਜੀ ਪੁੱਛਦੇ ਹਨ
ਰਾਖੇ ਖਰੇ ਗਨ ਹੋਏ ਸੁਚੇਤ
ਕਿਉਂਕਿ ਉੱਥੇ ਤਾਂ ਬੜੇ ਪਹਿਰੇਦਾਰ ਸਿਪਾਹੀ ਰਖਵਾਲੇ ਖੜੇ ਹੋਣਗੇ ਸ਼ਸਤਰ ਲੈ ਕੇ ਤਿਆਰ ਬਰ ਤਿਆਰ ਤੇ ਉਹਨਾਂ ਵਿੱਚੋਂ ਤੁਸੀਂ ਕਿਵੇਂ ਚੱਲ ਕੇ ਆਏ ਕਿਵੇਂ ਨਿਕਲ ਕੇ ਆਏ ਤੁਹਾਨੂੰ ਕਿਸੇ ਨੇ ਕਿਵੇਂ ਨਹੀਂ ਰੋਕਿਆ
ਅਚੇਤ ਪਾਏ ਕਿਮ ਦੇਹੋ ਬਤਾਏ
ਦੱਸੋ ਭਾਈ ਜੈਤਾ ਜੀ ਉਹਨਾਂ ਸਾਰਿਆਂ ਦੀ ਅੱਖਾਂ ਵਿੱਚ ਘੱਟਾ ਕਿਵੇਂ ਪੈ ਗਿਆ ਕਿਵੇਂ ਉਹਨਾਂ ਨੂੰ ਕਿਵੇਂ ਅਚੇਤ ਪੁਣੇ ਵਿੱਚ ਪਤਾ ਹੀ ਨਹੀਂ ਲੱਗਾ ਕਿ ਤੁਸੀਂ ਉਹਨਾਂ ਦੇ ਵਿੱਚੋਂ ਸੀਸ ਲੈ ਕੇ ਨਿਕਲ ਕੇ ਆਨੰਦਪੁਰ ਸਾਹਿਬ ਤੱਕ ਆ ਗਏ ਹੋ
ਹੱਥ ਕੋ ਜੋਰ ਬਖਾਨ ਕਰਿਓ
ਜਦੋਂ ਕਲਗੀਧਰ ਜੀ ਨੇ ਸਵਾਲ ਕੀਤਾ ਭਾਈ ਜੈਤਾ ਜੀ ਨੇ ਸੁਣਿਆ ਸੁਣ ਕੇ ਹੱਥ ਜੋੜ ਕੇ ਭਾਈ ਸਾਹਿਬ ਭਾਈ ਜੈਤਾ ਜੀ ਬੋਲੇ ਕਹਿਣ ਲੱਗੇ
ਗੁਰਦੇਵ ਸਹਾਏ ਤੇ ਕਾਜ ਸਰੇ
ਕਹਿਣ ਲੱਗੇ ਜੀ ਗੁਰਦੇਵ ਨੇ ਸਾਡੀ ਸਹਾਇਤਾ ਕੀਤੀ ਸਤਿਗੁਰਾਂ ਦਾ ਕਾਰਜ ਗੁਰਦੇਵ ਨੇ ਆਪ ਕਰਵਾਇਆ ਹੈ ਮੇਰੇ ਵੱਸ ਨਹੀਂ ਕਿ ਮੈਂ ਇਹ ਕਾਰਜ ਕਰ ਸਕਦਾ ਮਹਾਰਾਜ ਜਿਸ ਕਾ ਕਾਰਜ ਤਿੰਨ ਹੀ ਕੀਆ ਮਾਨਸ ਕਿਆ ਵਿਚਾਰਾ ਰਾਮ ਜਿਹਦਾ ਕੰਮ ਸੀ ਉਹਨਾਂ ਨੇ ਆਪਣਾ ਆਪ ਹੀ ਕੰਮ ਸਵਾਰ ਲਿਆ ਹੈ
ਸੀਸਾ ਉਡਿਓ ਤਾਰੇ ਤੇ ਜਬ ਹੀ
ਜਦੋਂ ਮਹਾਰਾਜ ਜੀ ਨੌਵੇਂ ਪਾਤਸ਼ਾਹ ਜੀ ਦਾ ਸੀਸ ਧੜ ਤੋਂ ਵੱਖਰਾ ਹੋਇਆ ਇਕਦਮ ਉਥੋਂ ਉੱਡਿਆ ਇਹ ਮੈਂ ਆਪ ਆਪਣੇ ਨੇਤਰਾਂ ਨਾਲ ਵੇਖਿਆ
ਬਹੁਤ ਧੂੜ ਉੱਡੀ ਸਭ ਨੈਣ ਭਰੇ
ਔਰ ਇਕਦਮ ਧੂੜ ਚੱਲ ਪਈ ਇਕਦਮ ਹਨੇਰੀ ਚੱਲ ਪਈ ਝੱਖੜ ਚੱਲ ਪਿਆ ਉਸ ਧੂੜੀ ਨਾਲ ਸਭ ਦੀਆਂ ਅੱਖਾਂ ਬੰਦ ਹੋ ਗਈਆਂ
ਨਾਹੇ ਕਿਨੂੰ ਅਵਲੋਕਨ ਕੀਨ
ਕਿਸੇ ਨੇ ਨਹੀਂ ਵੇਖਿਆ ਕਿਸੇ ਦੀ ਨਜ਼ਰ ਨਹੀਂ ਪਈ ਜੇ ਕਿਸੇ ਨੇ ਵੇਖਿਆ ਤਾਂ ਉਹ ਸਿਰਫ ਮੇਰੀਆਂ ਅੱਖਾਂ ਸਨ ਮੇਰੇ ਨੇਤਰਾਂ ਚ ਘੱਟਾ ਨਹੀਂ ਪਿਆ ਮਹਾਰਾਜ ਮੈਨੂੰ ਸਭ ਕੁਝ ਦਿਸ ਰਿਹਾ ਸੀ
ਲਿਓ ਮੈਂ ਸੰਭਾਲ ਨਹੀਂ ਡਰੇ
ਮਹਾਰਾਜ ਜੀ ਦਾ ਸੀਸ ਮੇਰੀ ਝੋਲੀ ਚ ਆਪਣੇ ਆਪ ਹੀ ਆਣ ਪਿਆ ਤੇ ਮੈਂ ਕੱਪੜੇ ਚ ਲਪੇਟ ਕੇ ਸਾਹਿਬਾਂ ਦਾ ਸੀਸ ਸੰਭਾਲ ਲਿਆ ਕਿਸੇ ਦਾ ਡਰ ਨਹੀਂ ਮੰਨਿਆ ਕਿਉਂਕਿ ਨੌਵੇਂ ਪਾਤਸ਼ਾਹ ਨੇ ਖੁਦ ਆਪ ਮੈਨੂੰ ਹੁਕਮ ਲਾਇਆ ਸੀ ਕਿ ਸਾਡਾ ਸੀਸ ਤੁਹਾਡੀ ਝੋਲੀ ਚ ਆਵੇਗਾ ਭਾਈ ਜੈਤਾ ਜੀ ਤੁਸੀਂ ਡਰ ਨਾ ਮੰਨਿਓ ਇਹ ਸੀਸ ਲੈ ਕੇ ਆਨੰਦਪੁਰ ਸਾਹਿਬ ਨੂੰ ਚਲੇ ਜਾਇਓ ਤੇ ਗੁਰਦੇਵ ਦੇ ਬਚਨਾਂ ਤੇ ਭਰੋਸਾ ਰੱਖਦਿਆਂ ਮਹਾਰਾਜ ਮੈਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਭੈ ਤੇ ਡਰ ਨਹੀਂ ਵਿਆਪਿਆ
ਰੋਰ ਪਰਿਓ ਸਭ ਮੈਂ ਸੁਣ ਕੇ
ਸਾਰਿਆਂ ਚ ਇਕਦਮ ਰੌਲਾ ਪੈ ਗਿਆ ਹਾਹਾਕਾਰ ਮਚ ਗਈ ਭਗਦੜ ਮਚ ਗਈ
ਚੱਲ ਸ਼ੀਘਰ ਪਰਿਓ ਗਏ ਹੈ ਬੋਨਾ ਕਰੇ
ਮਹਾਰਾਜ ਮੈਂ ਛੇਤੀ ਨਾਲ ਉਥੋਂ ਦਿੱਲੀ ਦੇ ਚਾਂਦਨੀ ਚੌਂਕ ਚੋਂ ਤੁਰ ਪਿਆ ਇਸ ਭਾਵ ਨਾਲ ਵੀ ਕੋਈ ਮੈਨੂੰ ਪਕੜ ਨਾ ਸਕੇ ਅੱਗੇ ਜਿਹੜਾ ਬਾਹਰ ਨਿਕਲਣ ਦਾ ਦਰਵਾਜ਼ਾ ਸੀ ਦਿੱਲੀ ਚੋਂ ਤੇ ਦਰਵਾਜ਼ੇ ਤੇ ਕਾਫੀ ਸਿਪਾਹੀ ਉਹ ਬੜੀ ਕਰੜਾਈ ਨਾਲ ਪਹਿਰੇ ਤੇ ਖਲੋਤੇ ਹੋਏ ਸਨ
ਮੈਂ ਘਰ ਸਾਹਸ ਬੇਗ ਹੀ ਤਾਇਓ
ਮੈਂ ਬੜਾ ਸਾਹਸ ਕੀਤਾ ਬਲ ਕੀਤਾ ਤੇ ਬੜੇ ਵੇਗ ਨਾਲ ਹੀ ਦੌੜ ਕੇ ਹੀ ਗਿਆ ਸੀ ਮਹਾਰਾਜ ਭੱਜ ਕੇ ਹੀ ਗਿਆ ਸੀ
ਰੋਕਣਾ ਟੋਕ ਕਰੀ ਕੇ ਨਹੂੰ ਪੁਰ
ਮਹਾਰਾਜ ਇਹੋ ਜਿਹਾ ਘੱਟਾ ਪਿਆ ਦੁਸ਼ਮਣਾਂ ਦੀਆਂ ਅੱਖਾਂ ਚ ਕਿ ਮੈਨੂੰ ਕਿਸੇ ਨੇ ਰੋਕਿਆ ਹੀ ਨਹੀਂ ਰਸਤੇ ਚ ਬੜੇ ਸਿਪਾਹੀ ਖੜੇ ਉਹਨਾਂ ਦੇ ਕੋਲੋਂ ਮੈਂ ਲੰਘਦਾ ਜਾਂਦਾ ਸੀ ਉਹਨਾਂ ਨੂੰ ਮਾਨੋ ਜਿਵੇਂ ਮੈਂ ਦੇਸੀ ਨਹੀਂ ਸੀ ਰਿਹਾ ਕਿਸੇ ਨੇ ਰਸਤੇ ਚ ਮੈਨੂੰ ਰੋਕ ਟੋਕ ਨਹੀਂ ਕੀਤੀ
ਤਿਆਗਤ ਆਪਣੇ ਪੰਥ ਸਿਧਾਇਓ
ਮੈਂ ਚੱਲਦਾ ਚੱਲਦਾ ਛੇਤੀ ਨਾਲ ਤੁਰਦਾ ਹੀ ਗਿਆ ਆਨੰਦਪੁਰ ਸਾਹਿਬ ਵਾਲੀ ਮੁਖ ਕਰਕੇ ਤੁਰਦਾ ਰਿਹਾ
ਸੋ ਪਛਚਾਤ ਲਗੇ ਸਭ ਖੋਜਨ
ਉਹ ਪਿੱਛੋਂ ਭਾਲਣ ਲੱਗ ਪਏ ਲੱਭਣ ਲੱਗ ਪਏ ਸਿਪਾਹੀ ਵੀ ਸੀਸ ਕਿੱਥੇ ਗਿਆ ਗੁਰੂ ਜੀ ਦਾ ਉਹਨਾਂ ਵਿੱਚ ਇਕਦਮ ਭਗਦੜ ਮਚ ਗਈ
ਅਚੰਭ ਨਹੀਂ ਜਬ ਪਾਇਓ
ਉਹ ਬੜੇ ਅਚੰਭਤ ਹੋਏ ਹੈਰਾਨ ਹੋਏ ਵੀ ਸੀਸ ਕਿੱਥੇ ਗਿਆ ਵੀ ਹੁਣੇ ਤਾਂ ਧੜ ਦੇ ਉੱਪਰ ਸੀ ਇਹ ਕਿੱਦਾਂ ਦਾ ਕੌਤਕ ਵਰਤਿਆ ਵੀ ਸੀਸ ਨਜ਼ਰ ਹੀ ਨਹੀਂ ਆਇਆ ਚਲਾ ਕਿੱਥੇ ਗਿਆ
ਲੈ ਗਮਨਿਓ ਅਨੁਮਾਨ ਕਰਿਓ ਤੈਨ
ਉਹਨਾਂ ਨੇ ਅਨੁਮਾਨ ਲਾਇਆ ਵੀ ਜਾਪਦਾ ਇੱਥੇ ਜਿਹੜੇ ਭੀੜ ਖੜੀ ਸੀ ਉਹਨਾਂ ਵਿੱਚ ਕੋਈ ਸਿੱਖ ਹੋਵੇਗਾ ਗੁਰੂ ਘਰ ਦਾ ਤੇ ਉਹ ਨਾ ਸੀਸ ਲੈ ਕੇ ਚਲਾ ਗਿਆ ਹੋਵੇ ਉਹਨਾਂ ਨੇ ਏਦਾਂ ਕੋਈ ਅਨੁਮਾਨ ਲਾਇਆ
ਤੋ ਅਸਵਾਰਨ ਬ੍ਰਿੰਦ ਚੜਾਇਓ
ਉਹਨਾਂ ਨੇ ਘੋੜ ਸਵਾਰ ਭੇਜ ਦਿੱਤੇ ਪਿੱਛੇ ਪਿੱਛੇ ਵੀ ਦਿੱਲੀਓਂ ਜਿਹੜਾ ਕੋਈ ਬਾਹਰ ਜਾਂਦਾ ਹੋਵੇ ਉਹਨੂੰ ਪਕੜ ਲਓ ਕੋਈ ਵੀ ਹੋਵੇ ਉਹਦੀ ਪਛਾਣ ਕਰੋ ਵੇਖੋ ਉਹਦੀ ਤਲਾਸ਼ੀ ਲਵੋ ਇਹ ਕਹਿ ਕੇ ਸਿਪਾਹੀ ਪਿੱਛੇ ਪਿੱਛੇ ਘੋੜ ਸਵਾਰ ਭੇਜ ਦਿੱਤੇ।
ਆਨਾ ਮਿਲੇ ਮੁਝ ਕਿਤੇ ਕਦੂਰ,
ਮਹਾਰਾਜ ਮੈਂ ਹਾਲੇ ਕੁਝ ਕੀ ਦੂਰ ਗਿਆ ਸੀ ਤੇ ਉਹ ਸਿਪਾਹੀ ਜਿਹੜੇ ਸੀ ਉਹ ਮੈਨੂੰ ਆਣ ਕੇ ਮਿਲ ਗਏ।
ਲਖਿਓ ਤਿੰਨ ਕੋ ਮਨ ਮੈਂ ਡਰ ਪਾਇਓ,
ਮੈਂ ਜਦੋਂ ਘੋੜ ਸਵਾਰ ਵੇਖੇ ਵੀ ਮੇਰੇ ਪਿੱਛੇ ਤੁਰੇ ਆਉਂਦੇ ਆ ਤਾਂ ਮਹਾਰਾਜ ਇੱਕ ਵਾਰੀ ਮੇਰਾ ਮਨ ਡਰਿਆ, ਮੇਰੇ ਮਨ ਚ ਭੈ ਆਇਆ ਇਸ ਗੱਲ ਦਾ ਨੀ ਵੀ ਮੇਰੀ ਮੌਤ ਹੋ ਜਾਣੀ ਹੈ ਜਾਂ ਇਹ ਮੈਨੂੰ ਮਾਰ ਦੇਣਗੇ ਕਤਲ ਕਰ ਦੇਣਗੇ, ਮੈਨੂੰ ਇਸ ਗੱਲ ਦਾ ਭੈ ਆਇਆ ਵੀ ਕਿਤੇ ਸਤਿਗੁਰਾਂ ਦਾ ਸੀਸ ਜੋ ਗੁਰਦੇਵ ਨੇ ਹੁਕਮ ਲਾਇਆ ਮੈਨੂੰ ਆਨੰਦਪੁਰ ਸਾਹਿਬ ਪਹੁੰਚਾਉਣ ਦਾ ਵੀ ਉਹ ਇਹਨਾਂ ਦੇ ਹੱਥ ਨਾ ਲੱਗ ਜਾਏ। ਉਹਨਾਂ ਸਿਪਾਹੀਆਂ ਨੂੰ ਵੇਖ ਕੇ ਇੱਕ ਵਾਰੀ ਮੈਂ ਭੈ ਭੀਤ ਹੋਇਆ।
ਮਾਰਗ ਮੈਂ ਸਕਟ ਗਮਨ ਪਿਖ,
ਮਹਾਰਾਜ ਉਹਨਾਂ ਨੂੰ ਵੇਖਦਿਆਂ ਫਿਰ ਇੱਕਦਮ ਮਹਾਰਾਜ ਜੀ ਨੇ ਮੈਨੂੰ ਸੋਝੀ ਬਖਸ਼ੀ। ਉੱਥੇ ਗੱਡੇ ਟੁਰੇ ਜਾਂਦੇ ਸੀ, ਉਹੀ ਗੱਡੇ ਜਿਹੜੇ ਭਾਈ ਲੱਖੀ ਸ਼ਾਹ ਬਨਜਾਰੇ ਦੇ ਸਨ। ਮਹਾਰਾਜ ਸੈਂਕੜੇ ਗੱਡੇ ਪਤਾ ਨੀ ਕਿੱਥੋਂ ਉੱਥੇ ਨਿਕਲ ਕੇ ਆ ਗਏ, ਉਹ ਗੱਡੇ ਉੱਥੇ ਟੁਰੇ ਜਾ ਰਹੇ ਸਨ।
ਏਕ ਮੈਂ ਸੀਸ ਗੁਰੂ ਕੋ ਟਿਕਾਇਓ,
ਮੈਂ ਬਸਤਰਾਂ ਚ ਲਪੇਟਿਆ ਸਤਿਗੁਰਾਂ ਦਾ ਸੀਸ ਉਹਨਾਂ ਗੱਡਿਆਂ ਵਿੱਚੋਂ ਇੱਕ ਗੱਡੇ ਵਿੱਚ ਲੁਕਾਤਾ। ਉਹ ਗੱਡਾ ਮੈਨੂੰ ਨਜ਼ਰ ਆਉਂਦਾ ਸੀ, ਉਹਦੇ ਚ ਸੀਸ ਨਜ਼ਰ ਆਉਂਦਾ ਸੀ ਸਤਿਗੁਰਾਂ ਦਾ। ਉਹ ਗੱਡੇ ਦੇ ਵਿੱਚ ਮਹਾਰਾਜ ਜੀ ਮੈਂ ਸੀਸ ਜਿਹੜਾ ਸੀ ਉਹ ਲੁਕਾ ਦਿੱਤਾ।
ਸੇ ਅਸਵਾਰ ਵੱਡੇ ਤਰ ਜੈ,
ਉਹ ਜਿਹੜੇ ਘੋੜ ਸਵਾਰ ਸਨ ਉੱਥੇ ਜਿਹੜੇ ਗੱਡੇ ਹੱਕਣ ਵਾਲੇ ਸੀ ਨੌਕਰ ਚਾਕਰ ਆਲੇ ਦੁਆਲੇ ਉਹ ਸਾਰਿਆਂ ਨੂੰ ਘੂਰਦੇ ਫਿਰਦੇ ਸੀ, ਸਾਰਿਆਂ ਨੂੰ ਤਾੜਦੇ ਫਿਰਦੇ ਸੀ ਵੀ ਕੋਈ ਸੀਸ ਲੈ ਕੇ ਜਾ ਰਿਹਾ ਤੁਹਾਡੇ ਕੋਲੋਂ, ਤੁਹਾਡੇ ਚੋਂ ਜਿਹਦੇ ਕੋਲ ਹੈ ਉਹ ਆਪਣੇ ਆਪ ਸਾਡੇ ਹਵਾਲੇ ਕਰ ਦੇਵੇ ਸੀਸ। ਏਦਾਂ ਉਹਨਾਂ ਨੇ ਰੌਲਾ ਪਾਇਆ ਹੋਇਆ ਸੀ।
ਅਵਲੋਕਤ ਖੋਜਤ ਜੋ ਨਰ ਪਾਇਓ,
ਉਹਨਾਂ ਨੇ ਵੇਖਦਿਆਂ ਲੱਭਦਿਆਂ ਭਾਲਦਿਆਂ ਜਿਹੜਾ ਜਿਹੜਾ ਬੰਦਾ ਵੀ ਉਹਨਾਂ ਨੂੰ ਉੱਥੇ ਮਿਲਿਆ,
ਮੋਕੋ ਆਨ ਕਹਿਓ ਥੇ ਰਹੋ ਬਹੋ,
ਉਹਨਾਂ ਨੇ ਸਭ ਦੀ ਤਲਾਸ਼ੀ ਲਈ, ਮੈਨੂੰ ਵੀ ਪਕੜ ਲਿਆ ਮਹਾਰਾਜ, ਉਹਨਾਂ ਨੇ ਮੇਰੇ ਕੋਲ ਵੀ ਤਲਾਸ਼ੀ ਕੀਤੀ, ਕਿਹਾ ਵੀ ਇੱਥੇ ਸਾਡੇ ਕੋਲ ਖਲੋ ਜਾ।
ਦੇਖਤ ਪੇ ਪਟ ਕੋ ਛੁਟਕਾਇਓ,
ਉਹਨਾਂ ਨੇ ਮੇਰੇ ਕੋਲ ਜਿਹੜੇ ਬਸਤਰ ਸੀ ਉਹਨਾਂ ਦੀ ਤਲਾਸ਼ੀ ਕੀਤੀ, ਚੰਗੀ ਤਰ੍ਹਾਂ ਤਲਾਸ਼ੀ ਜਿਹੜੇ ਹੋਰ ਬੰਦੇ ਸੀ ਉਹਨਾਂ ਦੀ ਵੀ ਕੀਤੀ।
ਫਿਰ ਲਗੇ ਸਕਟੇ ਅਵੇ ਲੋਕਨ,
ਫਿਰ ਮਹਾਰਾਜ ਉਹ ਗੱਡਿਆਂ ਦੀ ਫਰੋਲਾ ਫਰਾਲੀ ਕਰਨ ਲੱਗੇ, ਕਈ ਗੱਡਿਆਂ ਚ ਰੂੰ ਲੱਦੀ ਹੋਈ ਸੀ ਤੇ ਉਹ ਗੱਡਿਆਂ ਦੀ ਭਾਲ ਕਰਨ ਲੱਗੇ, ਗੱਡਿਆਂ ਵਿੱਚੋਂ ਫਰੋਲਣ ਲੱਗੇ।
ਰੋਕ ਖਰੇ ਕਰ ਖੋਜਣ ਲੱਗੇ,
ਸਾਰੇ ਗੱਡੇ ਉਹਨਾਂ ਨੇ ਲੈਣ ਚ ਰੋਕ ਲਏ, ਕੱਲੇ ਕੱਲੇ ਗੱਡੇ ਦੀ ਤਲਾਸ਼ੀ ਕਰਕੇ ਵੇਖਣ ਲੱਗੇ।
ਪਾਛਲ ਕੋ ਜਬ ਦੇਖਤ ਪੇ ਤਬ,
ਮਹਾਰਾਜ ਜਦੋਂ ਪਿਛਲੇ ਗੱਡਿਆਂ ਨੂੰ ਵੇਖਣ ਤੋਂ ਉਹਨਾਂ ਨੇ ਸ਼ੁਰੂਆਤ ਕੀਤੀ,
ਸੀਸ ਗਇਓ ਜਹੁ ਤੋ ਸਭ ਆਗੇ,
ਜਦੋਂ ਪਿਛਲੇ ਗੱਡੇ ਦੀ ਉਹਨਾਂ ਨੇ ਤਲਾਸ਼ੀ ਕੀਤੀ ਤੇ ਸੀਸ ਸਭ ਤੋਂ ਜਿਹੜਾ ਅਗਲੇ ਪਾਸੇ ਗੱਡਾ ਸੀ ਉਹਦੇ ਚ ਚਲਾ ਗਿਆ। ਮਹਾਰਾਜ ਉਹ ਮੈਨੂੰ ਦਿਸਦਾ ਸੀ, ਮੈਨੂੰ ਨਜ਼ਰ ਆਉਂਦਾ ਸੀ, ਕਿਸੇ ਹੋਰ ਨੂੰ ਨਹੀਂ ਸੀ ਇਸ ਗੱਲ ਦੀ ਸੋਝੀ। ਜਦੋਂ ਪਿਛਲੇ ਗੱਡਿਆਂ ਦੀ ਤਲਾਸ਼ੀ ਕਰਨ ਲੱਗੇ ਤੇ ਸਾਹਿਬਾਂ ਦਾ ਪਾਵਨ ਸੀਸ ਅਗਲੇ ਗੱਡੇ ਵਿੱਚ ਜਾ ਪਹੁੰਚਿਆ।
ਨਾਹਨ ਪ੍ਰਾਪਤ ਪਾਜਬ ਹੂੰ,
ਜਦੋਂ ਪਿਛਲੇ ਸਾਰੇ ਗੱਡੇ ਉਹਨਾਂ ਨੇ ਫਰੋਲ ਲਏ, ਸੀਸ ਕਿਤੋਂ ਵੀ ਕਿਸੇ ਗੱਡੇ ਚੋਂ ਨਹੀਂ ਮਿਲਿਆ,
ਤਬ ਅਗਲੇ ਹਿਰਨ ਕੋ ਅਨੁਰਾਗੇ,
ਫਿਰ ਉਹ ਅਗਲੇ ਗੱਡਿਆਂ ਦੀ ਅੱਗੇ ਗਏ।
ਪਾਛਲ ਮੈਂ ਪੁਨ ਆਏ ਗਇਓ ਸੇ,
ਮਹਾਰਾਜ ਪਾਤਸ਼ਾਹ ਦਾ ਸੀਸ ਫਿਰ ਪਿਛਲੇ ਗੱਡੇ ਵਿੱਚ ਆ ਪਹੁੰਚਿਆ। ਜਦੋਂ ਅਗਲੇ ਪਾਸੇ ਗਏ ਤਲਾਸ਼ੀ ਕਰਨ ਤੇ ਮਹਾਰਾਜ ਜੀ ਦਾ ਪਾਵਨ ਸੀਸ ਫਿਰ ਪਿਛਲੇ ਗੱਡੇ ਵਿੱਚ ਆ ਪਹੁੰਚਿਆ।
ਹਰ ਭਰੇ 600 ਏਮ ਠਾਗੇ,
ਮਹਾਰਾਜ ਦੋ ਦੋ ਵਾਰੀ ਤਿੰਨ ਤਿੰਨ ਵਾਰੀ ਉਹਨਾਂ ਨੇ ਤਲਾਸ਼ੀ ਲਈ ਕੱਲੇ ਕੱਲੇ ਗੱਡੇ ਦੀ, ਹਾਰ ਗਏ ਥੱਕ ਗਏ। ਜਦੋਂ ਪਿਛਲੇ ਗੱਡਿਆਂ ਨੂੰ ਵੇਖਦੇ ਸੀਸ ਮੂਹਰੇ ਚਲਾ ਜਾਂਦਾ, ਜਦੋਂ ਮੂਹਰਲੇ ਗੱਡੇ ਅਗਲਿਆਂ ਨੂੰ ਤੱਕਦੇ ਜਾ ਕੇ ਵੇਖਦੇ ਤੇ ਸੀਸ ਪਿਛਲੇ ਗੱਡੇ 'ਚ ਆ ਪਹੁੰਚਦਾ, ਹਾਰ ਗਏ ਸਾਰੇ ਸਿਪਾਹੀ, ਹੰਭ ਗਏ, ਪਰ ਸਾਹਿਬਾਂ ਦਾ ਪਾਵਨ ਸੀਸ ਕਿਸੇ ਨੂੰ ਨਹੀਂ ਮਿਲਿਆ।
ਦੋਹਰਾ ਗੁਰਸਿਰ ਇੱਕ ਮੌਕਾ ਹੋ ਦੇਖਤ ਅਪਰ ਨਾ ਦੇਖਤ ਕੋਈ,
ਸਤਿਗੁਰੂ ਜੀ ਦਾ ਪਾਵਨ ਸੀਸ ਕੇਵਲ ਇੱਕ ਮੈਨੂੰ ਦਿਸ ਰਿਹਾ ਸੀ, ਮਹਾਰਾਜ ਕਿਸੇ ਹੋਰ ਨੂੰ ਨਜ਼ਰ ਨਹੀਂ ਸੀ ਆ ਰਿਹਾ। ਇਹ ਸੋਝੀ ਗੁਰਦੇਵ ਨੇ ਕੇਵਲ ਮੈਨੂੰ ਬਖਸ਼ਿਸ਼ ਕੀਤੀ ਹੋਈ ਸੀ, ਇਹ ਦਿਵ ਦ੍ਰਿਸ਼ਟੀ ਗੁਰਦੇਵ ਨੇ ਮੈਨੂੰ ਪ੍ਰਦਾਨ ਕੀਤੀ ਹੋਈ ਸੀ, ਮੇਰੇ ਤੋਂ ਇਲਾਵਾ ਸਾਹਿਬਾਂ ਦਾ ਪਾਵਨ ਸੀਸ ਕਿਸੇ ਹੋਰ ਨੂੰ ਨਹੀਂ ਸੀ ਦਿਸ ਰਿਹਾ।
ਖੋਜ ਹਟੇ ਨਰ ਪੰਥ ਕੋ ਗਮਨੇ ਪੁਰ ਨਿਜ ਸੋਏ,
ਮਹਾਰਾਜ ਲੱਭ ਲੱਭ ਕੇ ਹਾਰ ਗਏ ਸਿਪਾਹੀ, ਦੋ ਦੋ ਚਾਰ ਚਾਰ ਵੇਰੀ ਲਪਾਲ ਕੀਤੀ, ਗੱਡਿਆਂ ਦੀ ਤਲਾਸ਼ੀ ਲਈ। ਆਖਰ ਨੂੰ ਉਹ ਸਾਰੇ ਸਿਪਾਹੀ ਵਾਪਸ ਨਗਰ ਨੂੰ ਮੁੜ ਗਏ, ਸਾਨੂੰ ਸਾਰਿਆਂ ਨੂੰ ਛੱਡ ਦਿੱਤਾ, ਜਾਣ ਨੂੰ ਕਹਿ ਦਿੱਤਾ।
ਗਏ ਦਿਖਣ ਤੇ ਰਹਿ ਗਏ ਤਬ ਮੈਂ ਸੀਸ ਸੰਭਾਰ।
ਜਦੋਂ ਸਿਪਾਹੀ ਉੱਥੋਂ ਚਲੇ ਗਏ, ਵੇਖਿਆ ਵੀ ਦੂਰ ਨਿਕਲ ਗਏ ਨੇ, ਹੁਣ ਦਿਸਦੇ ਨਹੀਂ, ਫਿਰ ਮੈਂ ਸਾਹਿਬਾਂ ਦਾ ਪਾਵਨ ਸੀਸ ਸੰਭਾਲ ਕੇ ਖਾਰ ਵਿੱਚ ਪਾ ਲਿਆ।
ਬਸਤਰਾਂ ਬਿਖੈ ਲਪੇਟ ਕੇ ਲੀਨ ਹੋ ਨਿਜ ਸਿਰ ਧਾਰ।
ਬਸਤਰਾਂ ਚ ਲਪੇਟ ਕੇ ਖਾਰ ਚ ਪਾ ਕੇ ਮੈਂ ਪਾਤਸ਼ਾਹ ਦਾ ਸੀਸ ਆਪਣੇ ਸਿਰ ਤੇ ਚੁੱਕ ਲਿਆ।
ਸ਼ਰਮਤ ਭਯੋ ਨਹਿ ਮਗ ਬਿਖੈ ਨਿਸ ਮਹਿ ਨਹਿ ਡਰ ਪਾਏ।
ਮਹਾਰਾਜ ਇਹੋ ਜੀ ਕਲਾ ਵਰਤੀ ਕਿ ਰਸਤੇ ਵਿੱਚ ਤੁਰਦਿਆਂ ਆਉਂਦਿਆਂ ਮੈਨੂੰ ਥਕੇਵਾ ਨਹੀਂ ਹੋਇਆ, ਰਾਤ ਵੀ ਤੁਰਦਾ ਰਿਹਾ, ਦਿਨੇ ਵੀ ਤੁਰਦਾ ਰਿਹਾ, ਤੇ ਰਸਤੇ ਵਿੱਚ ਮਹਾਰਾਜ ਤੁਰਦਿਆਂ ਮੈਨੂੰ ਥਕੇਵਾ ਨਹੀਂ ਹੋਇਆ, ਇੰਨਾ ਬਲ ਇੰਨਾ ਤਾਣ ਸਤਿਗੁਰੂ ਨੌਵੇਂ ਪਾਤਸ਼ਾਹ ਨੇ ਮੈਨੂੰ ਬਖਸ਼ ਦਿੱਤਾ।
ਹੋਏ ਨਿਸ਼ੰਕ ਇੱਕ ਮਨ ਚੱਲਿਓ ਹੁਤੋ ਹੁਕਮ ਜਿਸ ਪਾਏ।
ਜਿਵੇਂ ਸਾਹਿਬ ਜੀ ਦਾ ਹੁਕਮ ਸੀ ਮੈਨੂੰ, ਨਿਸ਼ੰਕ ਹੋ ਕੇ ਇੱਕ ਰਸ ਮੈਂ ਸ੍ਰੀ ਅਨੰਦਪੁਰ ਸਾਹਿਬ ਨੂੰ ਤੁਰਦਾ ਆਇਆ ਹਾਂ।
ਮੋਹੇ ਸਮਝਾਇਓ ਜਿਮ ਗੁਰੂ ਬਿਨ ਸ਼ੰਕਾ ਤੇ ਮਕੀਨ।
ਜਿਵੇਂ ਮਹਾਰਾਜ ਜੀ ਨੇ ਮੈਨੂੰ ਸਮਝਾਇਆ ਸੀ ਨੌਵੇਂ ਪਾਤਸ਼ਾਹ ਨੇ ਸ਼ਹੀਦੀ ਤੋਂ ਪਹਿਲਾਂ, ਬਿਨਾਂ ਸੰਦੇਹ ਤੋਂ ਬਿਨਾਂ ਸ਼ੰਕੇ ਤੋਂ ਮੈਂ ਉਸੇ ਤਰ੍ਹਾਂ ਹੀ ਕੀਤਾ।
ਭਏ ਸਹਾਇਕ ਆਪ ਹੀ ਇੱਕ ਜਸ ਮੋਹ ਕਹੋ ਦੀਨ।
ਸਤਿਗੁਰੂ ਜੀ ਆਪ ਹੀ ਮੇਰੇ ਸਹਾਇਕ ਹੋਏ ਨੇ ਮਹਾਰਾਜ, ਮੈਨੂੰ ਤਾਂ ਬਸ ਜਸ ਹੀ ਦਿੱਤਾ ਵੀ ਭਾਈ ਜੈਤਾ ਜੀ ਸੀਸ ਲੈ ਕੇ ਆਏ, ਸਾਹਿਬ ਤਾਂ ਆਪ ਹੀ ਪਹੁੰਚੇ ਆ ਇੱਥੇ, ਉਹਨਾਂ ਦਾ ਸੀਸ ਉਹਨਾਂ ਨੇ ਆਪ ਹੀ ਇੱਥੇ ਪਹੁੰਚਦਾ ਕੀਤਾ। ਮਹਾਰਾਜ ਮੈਨੂੰ ਤਾਂ ਸੇਵਕ ਜਾਣ ਕੇ ਬਸ ਵਡਿਆਈ ਦੇ ਦਿੱਤੀ ਵੀ ਭਾਈ ਜੈਤਾ ਜੀ ਨੇ ਸੇਵਾ ਕੀਤੀ ਹੈ।
ਪਹੁੰਚਾਇਓ ਤਹਿ ਤੇ ਨਿਕਸ ਰਾਖੇ ਖੜੇ ਅਨੇਕ।
ਮਹਾਰਾਜ ਬੜੇ ਰਾਖੇ ਖੜੇ ਸੀ ਉੱਥੇ, ਐਸਾ ਨਹੀਂ ਵੀ ਉੱਥੇ ਸਿਪਾਹੀ ਨਹੀਂ ਸਨ, ਅਣਗਿਣਤ ਸਿਪਾਹੀ ਰਾਖੀ ਕਰਨ ਵਾਸਤੇ ਖੜੇ ਹੋਏ ਸੀ। ਉਹਨਾਂ ਵਿੱਚੋਂ ਸਤਿਗੁਰਾਂ ਦਾ ਸੀਸ ਲੈ ਕੇ ਮੈਂ ਆਪ ਜੀ ਤੱਕ ਪਹੁੰਚਦਾ ਕੀਤਾ ਹੈ।
ਤਿਲਕ ਜਨੇਊ ਹਿੰਦ ਕੀ ਰਾਖੀ ਸਤਿਗੁਰ ਟੇਕ।
ਤਿਲਕ ਤੇ ਜੰਜੂ ਦੀ ਟੇਕ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸੀਸ ਦੇ ਕੇ ਰੱਖ ਲਈ ਹੈ।
ਖਲ ਹਲ ਦਿੱਲੀ ਮੋਹ ਪਰਿਓ ਮੋਹ ਕਹੋ ਸੁਧ ਕੁਛ ਨਾਹੇ।
ਮਹਾਰਾਜ ਮੇਰੇ ਆਵਣ ਤੋਂ ਬਾਅਦ ਦਿੱਲੀ ਚ ਬੜੀ ਖੜਬੜਾਹਟ ਮਚੀ ਹੋਈ ਸੀ, ਉਥੋਂ ਦੀ ਹੋਰ ਮੈਨੂੰ ਕੋਈ ਸੁਧ ਕੋਈ ਸਾਰ ਨਹੀਂ ਹੈ।
ਬੁੱਝੋ ਨੀਕੇ ਕਰ ਤਿਸੈ ਤਹਿ ਤੇ ਆਏ ਜੋ ਪ੍ਰਾਹੇ।
ਮਹਾਰਾਜ ਹੁਣ ਉਥੋਂ ਕੋਈ ਹੋਰ ਸਿੱਖ ਆਵੇਗਾ ਤੇ ਮੇਰੇ ਆਉਣ ਤੋਂ ਬਾਅਦ ਪਿੱਛੇ ਕੀ ਹੋਇਆ, ਸਤਿਗੁਰਾਂ ਦੇ ਧੜ ਦਾ ਕੀ ਹੋਇਆ, ਉੱਥੇ ਕੀ ਵਰਤਾਰਾ ਵਰਤਿਆ, ਉਹ ਤਾਂ ਹੁਣ ਕੋਈ ਹੋਰ ਸਿੱਖ ਉਥੋਂ ਦਿੱਲੀਓਂ ਆਵੇਗਾ, ਉਹ ਆਪ ਜੀ ਨੂੰ ਦੱਸੇਗਾ।
ਦੋਹਰਾ ਸਕਲ ਕਿਰਿਆ ਕਰ ਪਿਤਾ ਕੀ ਬ੍ਰਿਧਨ ਜਥਾ ਬਤਾਏ।
ਸਤਿਗੁਰੂ ਜੀ ਨੇ ਭਾਈ ਜੈਤਾ ਜੀ ਤੇ ਖੁਸ਼ੀਆਂ ਕੀਤੀਆਂ, ਆਪਣੇ ਗਲ ਨਾਲ ਲਾਇਆ ਤੇ ਬਚਨ ਕਹੇ, ਰੰਗਰੇਟੇ ਗੁਰੂ ਕੇ ਬੇਟੇ, ਇਹ ਵਰਦਾਨ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ। ਰੰਗਰੇਟਾ ਕਹਿੰਦੇ ਆ ਜਿਹੜਾ ਕਾਹਲੀ ਨਾਲ ਛੋਲਾ ਛੋਲਾ ਤੁਰਦਾ ਆਇਆ ਹੋਵੇ, ਤੇਜ਼ੀ ਨਾਲ ਤੁਰ ਕੇ ਆਏ ਸੀ ਨਾ ਭਾਈ ਜੈਤਾ ਜੀ, ਇਸ ਕਰਕੇ ਆਖਿਆ ਤੁਸੀਂ ਗੁਰੂ ਕੇ ਬੇਟੇ ਸਦਾ ਰਹੇ ਗੁਰਸੰਗ ਲਪੇਟੇ, ਤੁਹਾਡਾ ਗੁਰੂ ਘਰ ਨਾਲ ਸਦਾ ਸੰਗ ਬਣਿਆ ਰਹੇਗਾ, ਗੁਰੂ ਚਰਨਾਂ ਨਾਲ ਸਦਾ ਜੁੜੇ ਰਹੋਗੇ, ਇਹ ਬਖਸ਼ਿਸ਼ ਕੀਤੀ। ਇਉਂ ਨੌਵੇਂ ਪਾਤਸ਼ਾਹ ਜੀ ਦੇ ਪਾਵਨ ਸੀਸ ਦੀ ਸਾਰੀ ਅੰਤਮ ਕਿਰਿਆ ਕਲਗੀਧਰ ਸਵਾਮੀ ਜੀ ਨੇ ਸੰਪੂਰਨ ਕੀਤੀ ਹੈ, ਜਿਵੇਂ ਬਜ਼ੁਰਗਾਂ ਨੇ ਦੱਸੇ।
ਜਹ ਕਹਿ ਸੁਣ ਸੁਣ ਆਏਗੇ ਸਿੱਖ ਮਸੰਦ ਸਮੁਦਾਏ।
ਸਤਿਗੁਰਾਂ ਜੀ ਦੇ ਪਾਵਨ ਸ਼ਹੀਦੀ ਦਾ ਪ੍ਰਸੰਗ ਸੁਣ ਕੇ ਜਿੱਥੇ ਜਿੱਥੇ ਵੀ ਗੁਰੂ ਕੇ ਸਿੱਖ ਵਸਦੇ ਮਸੰਦ ਵਸਦੇ ਸਭ ਸ੍ਰੀ ਅਨੰਦਪੁਰ ਸਾਹਿਬ ਪਹੁੰਚਣ ਲੱਗੇ ਹਨ।
ਬੇਦੀ ਕੁਲ ਤੇ ਹਨ ਮਿਲੇ ਭੱਲੇ ਸੁਣ ਸਭ ਆਏ।
ਬੇਦੀਆਂ ਦੀ ਕੁਲ ਚੋਂ ਬੇਦੀ ਸਾਹਿਬ ਜਾ ਦੇ ਉਹ ਆਏ ਡੇਰਾ ਬਾਬਾ ਨਾਨਕ ਸਾਹਿਬ ਤੋਂ ਚੱਲ ਕੇ, ਇਸੇ ਤਰ੍ਹਾਂ ਭੱਲਿਆਂ ਦੀ ਕੁੱਲ ਚੋਂ ਸ਼੍ਰੀ ਗੁਰੂ ਅਮਰਦਾਸ ਸਾਹਿਬ ਦੀ ਅੰਸ਼ ਵੰਸ਼ ਚੋਂ ਭੱਲੇ ਸਾਹਿਬਜ਼ਾਦੇ ਗੋਇੰਦਵਾਲ ਸਾਹਿਬ ਤੋਂ ਆਏ, ਤ੍ਰਿਹਣਾ ਦੀ ਕੁੱਲ ਚੋਂ ਭਾਵ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਦੀ ਅੰਸ਼ ਵੰਸ਼ ਚੋਂ ਜਿਹੜੇ ਸਾਹਿਬਜ਼ਾਦੇ ਸਨ ਉਹ ਵੀ ਸ਼੍ਰੀ ਅਨੰਦਪੁਰ ਸਾਹਿਬ ਪੁੱਜੇ ਹਨ, ਹੋਰ ਵੀ ਜਿੰਨੇ ਸੋਢੀ ਸਾਹਿਬਜ਼ਾਦੇ ਹਨ ਉਹ ਆਏ ਹਨ।
ਬੈਠ ਬੈਠ ਗੁਰ ਕੇ ਨਿਕਟ ਰਹੇ ਸਿਵਰ ਨਿਜ ਪਾਏ।
ਸਤਿਗੁਰੂ ਜੀ ਦੇ ਪਾਸ ਆਉਂਦੇ ਬੈਠ ਕੇ ਨੌਵੇਂ ਪਾਤਸ਼ਾਹ ਜੀ ਦੀ ਸ਼ਹੀਦੀ ਬਾਬਤ महाराज जी दे नाल विचार कर दे। कलगीधर पातशाह जी महाराज जी कोल कुछ समा बैठ दे, जिथे जिथे किसी नूं थां मिली श्री आनंदपुर साहब टिक गए, क्योंकि नौवें पातशाह दा दशहरे दा समागम जो मर्यादा है वह कलगीधर जी ने करनी है, इस करके जिन्नियां संगतां आईयां हन वो सब टिक गईयां कुछ दिनां लई।
पादड़ी छंद श्री नानकी मात बिरला पकीन।
धन माता नानकी जी बहुत ज्यादा बिरहा तुर हन अपने साहबजादे दे विछोड़े विच। धन माता नानकी जी दे नेत्र सजल होए भरे होए हन।
आसन डर चित होत खीन।
नेत्रां चो नीर भौंदे ते चित बड़ा छीण हुंदा माता जी दा, हिरदा बहुत ज्यादा बेबल हुंदा माता नानकी जी दा।
तिम गुजरी अत शोक है उपाए।
जिवें माता नानकी जी वैराग दी दशा विच ने, उस तरह वैराग की दशा च धन माता गुजरी जी हैं। माता गुजरी जी दे भी उही हालात हैं।
नित बहयो द्रिगन ते नीर जाए।
नेत्रां तो नीर बहिंदा जांदा, अखां चो फरल फरल करके फुहार बहिंदी है जल दी।
सतगुर बिचार भेजे मसंद।
जदों माता जी दे वैराग की गल कलगीधर जी कोल पुजी, गुरदेव ने उस वेले विचार करके कुछ मसंद ते सेवादार महलां च माता जी नूं धीरज देण वास्ते भेजे हन।
देहो मात जाए धीरज बिलंद।
आख्या माता जी नूं जाके धीरज दिओ, वड्डे माता जी नूं भी ते धन माता गुजरी जी नूं भी जाके साडे वल्लों धीरज दिओ।
गुरु सदन शोक होवंत नाहे।
ए कहो भी ए गुरु घर है, गुरु घर च शोक नहीं मनाई दा। सतगुरु जी दे घर विच तां सदा खेड़ा है, खुशियां ने, इत्थे तां सदा खुशियां दे रण सिंगे वजदे आ, नफीरियां वजदियां ने, इत्थे कदे शोक नहीं होना चाहिए, गुरु नानक साहब दा घर है।
एक रस आनंद महि स्थित पाहे।
एक रस आनंद विच स्थिति रहनी है, इत्थे एक रस सदा आनंद ही वर्तना है।
सुन गए महल देखी सो जाए।
महाराज जी दे बचन सुन के कुछ गुरु घर दे जेडे मुखी मसंद सिख सन, ਉਹ ਗੁਰੂ ਕੇ ਮਹਿਲਾਂ ਚ ਮਾਤਾ ਜੀ ਦੇ ਪਾਸ ਗਏ।
ਕਰ ਨਮਸਕਾਰ ਬੈਠੇ ਸੋ ਥਾਏ।
ਨਮਸਕਾਰ ਕਰਕੇ ਮਾਤਾ ਜੀ ਦੇ ਪਾਸ ਬੈਠ ਗਏ।
ਕਰ ਜੋਰ ਕਹਿਓ ਮਾਤਾ ਸੁਣੇ ਹੋ।
ਹੱਥ ਜੋੜ ਕੇ ਬੇਨਤੀ ਕੀਤੀ, ਮਾਤਾ ਜੀ ਅਸੀਂ ਬੇਨਤੀ ਕਰਨ ਆਏ ਆ, ਆਪ ਦੀ ਕਿਰਪਾ ਕਰਕੇ ਸਾਡੀ ਬੇਨਤੀ ਸੁਣੋ।
ਤੁਮ ਉਚਿਤ ਨਾਹੇ ਏ ਤਿਕ ਸਨੇਹੋ।
ਇਹਨਾਂ ਸਨੇਹ ਕਰਨਾ, ਇਹਨਾਂ ਵਿਰਾਗ ਕਰਨਾ ਤੁਹਾਡੇ ਲਈ ਉਚਿਤ ਨਹੀਂ ਹੈ ਕਿ ਤੁਸੀਂ ਇੰਨਾ ਜ਼ਿਆਦਾ ਵਿਰਾਗ ਕਰੋ।
ਗੁਰ ਤਜਿਓ ਦੇਹ ਹੋਇ ਕੈ ਸੋ ਛੰਦ।
ਸਤਿਗੁਰੂ ਜੀ ਨੇ ਆਪਣੀ ਇੱਛਾ ਨਾਲ ਸਰੀਰ ਤਿਆਗਿਆ, ਕਿਸੇ ਦੇ ਵੱਸ ਹੋ ਕੇ ਥੋੜ੍ਹੀ ਤਿਆਗਿਆ। ਨੌਵੇਂ ਪਾਤਸ਼ਾਹ ਨੇ ਖੁਦ ਆਪਣੀ ਸਵੈ ਇੱਛਾ ਨਾਲ ਸਰੀਰ ਤਿਆਗਿਆ, ਆਪ ਗਏ ਆ ਸ਼ਹੀਦੀ ਦੇਣ ਵਾਸਤੇ, ਗ੍ਰਿਫਤਾਰੀ ਆਪ ਦਿੱਤੀ ਹੈ। ਜੇ ਸਿੱਖ ਆ ਸਕਦੇ ਸੀ ਉੱਥੋਂ ਕੋਤਵਾਲੀ ਚੋਂ, ਸਾਹਿਬ ਵੀ ਆ ਸਕਦੇ ਸੀ, ਉਹਨਾਂ ਨੇ ਆਪ ਸਵੈ ਇੱਛਾ ਨਾਲ ਆਪਣੀ ਸ਼ਹਾਦਤ ਦਿੱਤੀ ਹੈ, ਸੁਛੰਦ ਸਵਤੰਤਰ ਹੋ ਕੇ ਆਪਣਾ ਸਰੀਰ ਤਿਆਗਿਆ ਹੈ।
ਜਗ ਧਰਮ ਰੱਖਿਓ ਹਿੰਦਨ ਬਿਲੰਦ।
ਔਰ ਹਿੰਦੂਆਂ ਦੇ ਧਰਮ ਦੀ ਰੱਖਿਆ ਕੀਤੀ ਹੈ, ਧਰਮ ਦੀ ਸਥਾਪਨਾ ਕੀਤੀ ਹੈ, ਤਿਲਕ ਤੇ ਜੰਜੂ ਦੀ ਰੱਖਿਆ ਕੀਤੀ ਹੈ।
ਤੁਰਕੇਸ਼ ਸੀਸ ਦੋਸ਼ਹ ਚੜਾਏ।
ਔਰ ਆਪਣੇ ਸਰੀਰ ਦਾ ਤਿਆਗ ਕਰਨ ਦਾ ਦੋਸ਼ ਨਰੰਗੇ ਦੇ ਸਿਰ ਤੇ ਲਾਇਆ, ਤਾਂ ਜੋ ਉਸ ਪਾਪੀ ਦੇ ਪਾਪਾਂ ਦਾ ਘੜਾ ਭਰ ਜਾਵੇ, ਤਾਂ ਜੋ ਉਸ ਮਲੇਸ਼ ਦੇ ਰਾਜ ਭਾਗ ਦੀਆਂ ਜੜ੍ਹਾਂ ਪੁੱਟੀਆਂ ਜਾਣ।
ਤਨ ਅੰਤ ਸਮਾਂ ਪਹੁੰਚਿਓ ਸੋ ਆਏ।
ਉਹਨਾਂ ਨੇ ਆਪ ਇਹ ਗੱਲ ਕਹਿ ਕੇ ਭੇਜੀ ਹੈ ਲਿਖ ਕੇ ਵੀ ਸਾਡੇ ਤਨ ਦਾ ਅੰਤਮ ਸਮਾਂ ਆ ਪਹੁੰਚਿਆ। ਜੇ ਅਸੀਂ ਆਨੰਦਪੁਰ ਸਾਹਿਬ ਹੁੰਦੇ ਤੇ ਉੱਥੇ ਵੀ ਸਰੀਰ ਤਿਆਗਣਾ ਹੀ ਸੀ, ਇਸ ਕਰਕੇ ਇੱਥੇ ਤਿਆਗ ਰਿਹਾ ਤਾਂ ਜੋ ਔਰੰਗੇ ਦੇ ਰਾਜ ਭਾਗ ਦੀਆਂ ਜੜ੍ਹਾਂ ਪੁੱਟੀਆਂ ਜਾਣ।
ਅਬ ਤਿੰਨ ਸਥਾਨ ਸੁਤ ਕੋ ਬਿਲੋਕ।
ਹੁਣ ਉਹਨਾਂ ਦੀ ਜਗ੍ਹਾ ਤੇ ਆਪਣੇ ਸਾਹਿਬਜ਼ਾਦੇ ਦੇ ਦਰਸ਼ਨ ਕਰੋ। ਕਲਗੀਧਰ ਜੀ ਉਹਨਾਂ ਦਾ ਹੀ ਰੂਪ ਨੇ, ਨੌਵੇਂ ਪਾਤਸ਼ਾਹ ਔਰ ਬਾਜਾਂ ਵਾਲੇ ਸਤਿਗੁਰਾਂ ਵਿੱਚ ਕੋਈ ਫਰਕ ਥੋੜ੍ਹੀ ਹੈ। ਹੁਣ ਆਪਣੇ ਸਾਹਿਬਜ਼ਾਦੇ ਵਿੱਚ ਨੌਵੇਂ ਪਾਤਸ਼ਾਹ ਦੇ ਦਰਸ਼ਨ ਕਰੋ।
ਮਨ ਬ੍ਰਿਤੀ ਸ਼ੋਕ ਤੇ ਰਾਖ ਰੋਕ।
ਔਰ ਆਪਣੇ ਮਨ ਦੇ ਸ਼ੋਕ ਦੀ ਇਸ ਬ੍ਰਿਤੀ ਦਾ ਤਿਆਗ ਕਰੋ, ਆਪਣੇ ਮਨ ਨੂੰ ਇਸ ਸ਼ੋਕ ਦੇ ਵਹਿਣ ਵਿੱਚ ਵਹਿਣ ਤੋਂ ਰੋਕ ਲਵੋ ਮਾਤਾ ਜੀ।
ਤਹੁ ਤੋਂ ਨਿਕਟ ਪ੍ਰਾਤਾ ਕਿਰਪਾਲ,
ਮਾਮਾ ਕਿਰਪਾਲ ਚੰਦ ਜੀ ਵੀ ਕੋਲ ਬੈਠੇ ਸੀ, ਮਾਤਾ ਗੁਜਰੀ ਜੀ ਦੇ ਭਰਾ ਸੀ ਮਾਮਾ ਕਿਰਪਾਲ ਚੰਦ ਜੀ, ਉਹ ਵੀ ਲਾਗੇ ਬੈਠੇ ਹੋਏ ਸਨ।
ਸੁਣ ਇਹ ਪ੍ਰਸੰਗ ਕਹਿ ਤਾਤ ਕਾਲ,
ਸੁਣ ਕੇ ਸਾਰਾ ਪ੍ਰਸੰਗ ਮਾਮਾ ਕਿਰਪਾਲ ਚੰਦ ਜੀ ਵੀ ਕੋਲੋਂ ਬੋਲੇ, ਕਹਿਣ ਲੱਗੇ
ਹੇ ਭਗਨ ਲੇ ਹੋ ਚਿਤ ਮਹਿ ਵਿਚਾਰ,
ਕਹਿਣ ਲੱਗੇ ਭੈਣ ਗੁਜਰੀ ਜੀ ਇਹ ਗੱਲ ਤੁਸੀਂ ਆਪਣੇ ਚਿੱਤ ਚ ਵਿਚਾਰੋ, ਜੋ ਇਹ ਮਸੰਦ ਕਹਿ ਰਹੇ ਨੇ ਇਹ ਬਿਲਕੁਲ ਦਰੁਸਤ ਕਹਿ ਰਹੇ ਹਨ।
ਮਿਟਹਿ ਕਬਹੂ ਜੋ ਹੋਣਹਾਰ,
ਜਿਹੜੀ ਹੋਣੀ ਆ ਉਹ ਮਿਟਣ ਵਾਲੀ ਨਹੀਂ ਹੈ, ਜਿਹੜੀ ਹੋਣੀ ਉਹ ਤਾਂ ਵਰਤਣੀ ਵਰਤਣੀ ਆ, ਜਿੱਥੇ ਮਰਜ਼ੀ ਕੋਈ ਚਲਾ ਜਾਏ ਹੋਣੀ ਨੇ ਹਰ ਜਗ੍ਹਾ ਦੇ ਉੱਤੇ ਪ੍ਰਚੰਡ ਹੋ ਕੇ ਆਪਣਾ ਰੂਪ ਵਿਖਾਉਣਾ।
ਸਤਿਗੁਰ ਸ਼ਲੋਕ ਲਿਖ ਕੇ ਪਠਾਏ,
ਮਾਤਾ ਜੀ ਤੁਹਾਨੂੰ ਖੁਦ ਨੌਵੇਂ ਪਾਤਸ਼ਾਹ ਜੀ ਨੇ ਸ਼ਲੋਕ ਲਿਖ ਕੇ ਭੇਜੇ ਹਨ, ਜੋ ਤੁਹਾਡੇ ਪ੍ਰਥਾਏ ਉਪਦੇਸ਼ ਹੈ ਵੱਡੇ ਮਾਤਾ ਜੀ ਪ੍ਰਤੀ ਤੁਹਾਡੇ ਪ੍ਰਤੀ, ਚਿੰਤਾ ਤਾਂ ਕੀ ਕੀਜੀਆ ਜੋ ਅਨਹੋਨੀ ਹੋਏ, ਇਹੋ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। ਇਹ ਬਚਨ ਖੁਦ ਸਤਿਗੁਰੂ ਜੀ ਨੇ ਆਪ ਤੁਹਾਡੇ ਪ੍ਰਤੀ ਲਿਖ ਕੇ ਭੇਜੇ ਹਨ।
ਤੇ ਅਰਥ ਹਿਰਦੇ ਕਿਉਂ ਨਹਿ ਬਸਾਏ,
ਭੈਣ ਗੁਜਰੀ ਜੀ ਤੁਸੀਂ ਕਿਉਂ ਨੀ ਨਾ ਅਰਥਾਂ ਨੂੰ ਆਪਣੇ ਹਿਰਦੇ ਚ ਵਿਚਾਰਦੇ। ਮਾਮਾ ਕਿਰਪਾਲ ਚੰਦ ਜੀ ਮਾਤਾ ਗੁਜਰੀ ਜੀ ਦੇ ਭਰਾ ਹਨ, ਕਹਿੰਦੇ ਭੈਣ ਜੀ ਤੁਸੀਂ ਇਸ ਗੱਲ ਨੂੰ ਆਪਣੇ ਹਿਰਦੇ ਚ ਕਿਉਂ ਨੀ ਵਿਚਾਰਦੇ। ਨੌਵੇਂ ਪਾਤਸ਼ਾਹ ਦੇ ਸਲੋਕਾਂ ਦੀ ਕਥਾ ਸੁਣੋ, ਉਹਨਾਂ ਦੇ ਪਾਵਨ ਸਲੋਕਾਂ ਦੀ ਵਿਚਾਰ ਆਪਣੇ ਹਿਰਦੇ ਚ ਧਾਰਨ ਕਰੋ।
ਤਿੰਨ ਪੁੱਤਰ ਗੁਰੂ ਬਨ ਹੈ ਬਿਲੰਦ,
ਹੁਣ ਉਹਨਾਂ ਦੇ ਪੁੱਤਰ ਨੇ ਕਲਗੀ ਧਰ ਜੀ, ਜੋ ਬਿਲੰਦ ਵੱਡੇ ਗੁਰੂ ਬਣਨਗੇ, ਮਹਾਨ ਤੇਜਸਵੀ ਮਹਾਨ ਬਲੀ ਗੁਰੂ ਹੋਣਗੇ।
ਜਿਨ ਕੋ ਪ੍ਰਤਾਪ ਦੀਖਤ ਸਵੈ ਛੰਦ,
ਜਿਨ੍ਹਾਂ ਦਾ ਪ੍ਰਤਾਪ ਹੁਣੇ ਹੀ ਦਿਸ ਰਿਹਾ, ਹਾਲੇ ਬਾਲ ਰੂਪ ਵਿੱਚ ਨੇ, ਨੌ ਸਾਲ ਦੀ ਆਯੂ ਹੈ, ਇਸ ਉਮਰ ਵਿੱਚ ਹੀ ਵੱਡਾ ਭਾਰੀ ਜਲਾਲ ਵੱਡਾ ਭਾਰੀ ਪ੍ਰਤਾਪ ਕਲਗੀਧਰ ਜੀ ਦਾ ਨਜ਼ਰ ਆ ਰਿਹਾ ਹੈ। ਆਉਣ ਵਾਲੇ ਸਮੇਂ 'ਚ ਇਹਨਾਂ ਦਾ ਤੇਜ ਇਹਨਾਂ ਦਾ ਜਲਾਲ ਪੂਰੇ ਬ੍ਰਹਿਮੰਡ ਭਰ ਵਿੱਚ ਉਜਾਗਰ ਹੋਵੇਗਾ।
ਤੇ ਪਿਖੋ ਆਪ ਕੀ ਜਹ ਆਨੰਦ,
ਤੁਸੀਂ ਆਪ ਵੇਖੋ ਭੈਣ ਜੀ ਉਹਨਾਂ ਦੇ ਸਾਰੇ ਕੌਤਕ ਨੇਤਰਾਂ ਨਾਲ ਵੇਖੋ, ਆਨੰਦਿਤ ਹੋਵੋ। ਇਹ ਨਾ ਜਾਣੋ ਨੌਵੇਂ ਪਾਤਸ਼ਾਹ ਕਿਤੇ ਗਏ ਨੇ, ਉਹ ਕਲਗੀਧਰ ਦੇ ਰੂਪ ਵਿੱਚ ਹੀ ਮਿਲ ਗਏ ਹਨ, ਉਹਨਾਂ ਆਪਣੀ ਜੋਤ ਇਹਨਾਂ ਦੇ ਅੰਦਰ ਬਿਰਾਜਮਾਨ ਕਰ ਦਿੱਤੀ ਹੈ।
ਪ੍ਰਿਯ ਸਭਨ ਚਕੋਰਨ ਮਨੋ ਚੰਦ,
ਜਿਤਨੇ ਪਿਆਰੇ ਗੁਰਸਿੱਖ ਨੇ ਚਕੋਰਾਂ ਦੇ ਵੱਤ ਨੇ, ਕਲਗੀਧਰ ਜੀ ਉਹਨਾਂ ਸਾਰਿਆਂ ਲਈ ਚੰਨ ਸਰੂਪ ਹਨ। ਜਿਵੇਂ ਚਕੋਰਾਂ ਚੰਨ ਨੂੰ ਵੇਖਦੀਆਂ, ਏਦਾਂ ਗੁਰਸਿੱਖ ਕਲਗੀਧਰ ਦੇ ਦਰਸ਼ਨ ਕਰਦੇ ਨੇ, ਤੇ ਤੁਸੀਂ ਵੀ ਨੇਤਰਾਂ ਨੂੰ ਚਕੋਰ ਬਣਾ ਕੇ ਬਾਜਾਂ ਵਾਲੇ ਸਾਹਿਬ ਦੇ ਦਰਸ਼ਨ ਕਰੋ।
ਕਹਿ ਬਾਰ ਬਾਰ ਤੁਮ ਪਹਿ ਪਠਾਏ,
ਤੁਹਾਨੂੰ ਖੁਦ ਕਲਗੀਧਰ ਜੀ ਬਾਰ ਬਾਰ ਸੁਨੇਹ ਭੇਜ ਰਹੇ ਨੇ। ਆ ਸੇਵਾਦਾਰ ਪਹਿਲਾਂ ਵੀ ਆਏ ਸੀ ਕਿ ਆਪ ਜੀ ਨੂੰ ਹੁਕਮ ਕਰਕੇ ਗਏ ਆ ਕਲਗੀਧਰ ਦਾ ਵੀ ਸ਼ੋਕ ਨਹੀਂ ਕਰਨਾ ਗੁਰੂ ਮਹਿਲਾਂ ਚ, ਹੁਣੇ ਦੁਬਾਰਾ ਫਿਰ ਮਸੰਦ ਭੇਜੇ ਹਨ।
ਹਿਤ ਤਰਹੋ ਦਿਲਾਸਾ ਦੇ ਹੋ ਜਾਏ,
ਔਰ ਤੁਸੀਂ ਆਪ ਹਿਰਦੇ ਚ ਦਿਲਾਸਾ ਧਾਰੋ ਤੇ ਕਲਗੀਧਰ ਪਾਤਸ਼ਾਹ ਜੀ ਦੇ ਦਰਸ਼ਨ ਕਰੋ।
ਸੁਣ ਦਹੁਨ ਮਾਤ ਚਿਤ ਸ਼ੁਭ ਵਿਚਾਰ,
ਜਦੋਂ ਮਾਮਾ ਕਿਰਪਾਲ ਚੰਦ ਜੀ ਨੇ ਬਚਨ ਕਹੇ, ਮਸੰਦਾਂ ਨੇ ਕਹੇ, ਫਿਰ ਦੋਨਾਂ ਮਾਤਾਵਾਂ ਨੇ ਮਨ ਚ ਵਿਚਾਰ ਕੀਤੀ ਕਿ ਗੁਰੂ ਘਰ ਦੇ ਵਿੱਚ ਸੋਗ ਕਰਨਾ ਸਹੀ ਨਹੀਂ, ਇਹ ਗੱਲ ਸਹੀ ਹੈ ਠੀਕ ਹੈ। ਵੱਡੇ ਮਾਤਾ ਨਾਨਕੀ ਜੀ ਨੇ ਤਾਂ ਬਹੁਤ ਖੇਡਾਂ ਵੇਖੀਆਂ ਨੇ, ਉਹ ਸਮਾਂ ਵੀ ਵੇਖਿਆ ਸੀ ਨੇਤਰਾਂ ਨਾਲ, ਜਦੋਂ ਨੌ ਸਾਲ ਦੀ ਉਮਰ ਵਿੱਚ ਧੰਨ ਬਾਬਾ ਅਟਲ ਰਾਏ ਸਾਹਿਬ ਜੀ ਮਾਤਾ ਨਾਨਕੀ ਜੀ ਦੇ ਸਾਹਿਬਜ਼ਾਦੇ ਸੀ, ਗੁਰੂ ਤੇਗ ਬਹਾਦਰ ਸਾਹਿਬ ਤੋਂ ਵੱਡੇ ਮਾਤਾ ਨਾਨਕੀ ਜੀ ਦੇ ਉਧਰ ਤੋਂ ਦੋ ਸਾਹਿਬਜ਼ਾਦਿਆਂ ਨੇ ਜਨਮ ਧਾਰਿਆ, ਬਾਬਾ ਅਟਲ ਰਾਏ ਜੀ ਔਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ। ਅਤੇ ਉਹ ਸਮਾਂ ਵੀ ਵੇਖਿਆ ਸੀ ਜਦੋਂ ਬਾਬਾ ਅਟਲ ਰਾਏ ਜੀ ਸੱਚਖੰਡ ਗਏ, ਮਾਤਾ ਗੰਗਾ ਜੀ ਸੱਚਖੰਡ ਗਏ, ਉਹ ਵੀ ਸਾਰਾ ਵਰਤਾਰਾ ਮਾਤਾ ਨਾਨਕੀ ਜੀ ਨੇ ਵੇਖਿਆ ਸੀ। ਜਦੋਂ ਬਾਬਾ ਬੁੱਢਾ ਸਾਹਿਬ ਜੀ ਵਰਗੇ ਬ੍ਰਹਮ ਗਿਆਨੀ ਮਹਾਂਪੁਰਖ ਸੱਚਖੰਡ ਗਏ, ਇਸੇ ਤਰ੍ਹਾਂ ਧੰਨ ਬਾਬਾ ਗੁਰਦਿੱਤਾ ਸਾਹਿਬ ਜੀ ਚੜ੍ਹਦੀ ਜਵਾਨੀ ਦੀ ਉਮਰ ਵਿੱਚ ਸੱਚਖੰਡ ਗਏ, ਇਹ ਸਾਰਾ ਕੁਝ ਵੇਖਿਆ ਹੋਇਆ ਸੀ ਮਾਤਾ ਜੀ ਨੇ। ਅਤੇ ਵੱਡੇ ਸਤਿਗੁਰੂ ਜੀ ਨੇ ਪਹਿਲਾਂ ਹੀ ਕਿਹਾ ਹੋਇਆ ਸੀ ਗੁਰੂ ਹਰਗੋਬਿੰਦ ਸਾਹਿਬ ਨੇ ਕਿ ਗੁਰੂ ਮਹਿਲਾਂ 'ਚ ਸੋਗ ਨਹੀਂ ਕਰਨਾ। ਹੁਣ ਇਹ ਗੱਲ ਕਲਗੀਧਰ ਜੀ ਕਹਿ ਰਹੇ ਨੇ, ਉਹ ਮਾਤਾ ਜੀ ਨੂੰ ਧੀਰਜ ਆ ਗਿਆ ਕਿ ਦਸਮੇਸ਼ ਪਿਤਾ ਜੀ ਉਹੀ ਬਚਨ ਕਹਿ ਰਹੇ ਨੇ ਜੋ ਇਹਨਾਂ ਦੇ ਦਾਦਾ ਜੀ ਕਿਹਾ ਕਰਦੇ ਸਨ।
ਤਦ ਸ਼ੋਕ ਦੀਨ ਸੁਤ ਪ੍ਰੇਮ ਧਾਰ,
ਉਸੇ ਵੇਲੇ ਮਾਤਾ ਗੁਜਰੀ ਜੀ ਨੇ ਵੀ ਸ਼ੋਕ ਤਿਆਗਿਆ ਤੇ ਕਲਗੀਧਰ ਜੀ ਦੇ ਬਚਨਾਂ ਤੇ ਪ੍ਰੇਮ ਕੀਤਾ।
ਜਿਮ ਪਾਗ ਬੰਦ ਬੇਰੀਤ ਹੋਏ,
ਹੁਣ ਦਸਤਾਰ ਬੰਦੀ ਦੀ ਜਿਹੜੀ ਮਰਿਆਦਾ ਹੈ, ਕਿਉਂਕਿ ਦਸਤਾਰ ਬੰਦੀ ਗੁਰਤਾ ਗੱਦੀ ਤੇ ਸਤਿਗੁਰਾਂ ਨੇ ਬੈਠਣਾ ਉਹ ਵੀ ਹੈ, ਫਿਰ ਪਿਤਾ ਤੋਂ ਬਾਅਦ ਪੁੱਤਰ ਦੀ ਦਸਤਾਰ ਬੰਦੀ ਹੁੰਦੀ ਹੈ, ਉਹ ਵੀ ਮਰਿਆਦਾ ਹੈ। ਤੂੰ ਇਹ ਦਸਤਾਰ ਬੰਦੀ ਦੀ ਜਿਹੜੀ ਮਰਿਆਦਾ ਹੈ ਉਹਦੀ ਹੁਣ ਚਰਚਾ ਚੱਲੀ, ਵਿਚਾਰ ਚੱਲੀ।
ਚਹੇ ਅੰਤ ਵਸਤ ਅਨਵਾਇ ਸੋਏ,
ਦਸਤਾਰ ਬੰਦੀ ਦਾ ਸਮਾਗਮ ਹੋਣਾ, ਯੱਗ ਹੋਣੇ ਨੇ ਮਹਾਰਾਜ ਜੀ ਦੇ ਨਿਮਿਤ, ਲੰਗਰ ਲੱਗਣੇ ਨੇ ਨੌਵੇਂ ਪਾਤਸ਼ਾਹ ਦੇ ਨਿਮਿਤ, ਖੁੱਲ੍ਹਾ ਯੱਗ ਹੋਣਾ, ਬ੍ਰਹਮ ਭੋਜ ਦਾ ਮਤਲਬ ਲੰਗਰ ਚੱਲਣੇ ਆ, ਸੰਗਤਾਂ ਵਿੱਚ ਕਥਾ ਕੀਰਤਨ ਦੇ ਪ੍ਰਵਾਹ ਚੱਲਣੇ ਨੇ, ਭੋਗ ਪਾਏ ਜਾਣੇ ਹਨ ਗੁਰਬਾਣੀ ਦੇ, ਉਹ ਸਾਰੀ ਮਰਿਆਦਾ ਕਰਨ ਵਾਸਤੇ ਵਿਚਾਰ ਚੱਲੀ, ਜੋੜੀ ਜਿਹੜੀ ਰਸਤ ਬਸਤ ਚਾਹੀਦੀ ਸੀ ਉਹ ਮੰਗਵਾਈ।
ਇਹ ਥਾਂ ਲੱਭੈ ਤਬ ਮੋਲ ਲੇਹੋ,
ਜਿਹੜੀ ਥਾਂ ਇੱਥੇ ਲੱਭਦੀ ਆ ਵਸਤੂ, ਮਾਤਾ ਜੀ ਨੇ ਕਹਿ ਦਿੱਤਾ ਮਸੰਦਾਂ ਨੂੰ ਵੀ ਇੱਥੋਂ ਲੈ ਲਓ, ਜਿਹੜੀ ਵਸਤੂ ਇੱਥੋਂ ਨਹੀਂ ਮਿਲਦੀ ਹੋਰ ਥਾਂ ਉਹ ਮੁੱਲ ਮਿਲਦੀ ਤੇ ਮੁੱਲ ਖਰੀਦ ਕੇ ਮੰਗਾ ਲਵੋ।
ਨਾ ਤੋ ਅਪਰ ਨਗਰ ਤਨ ਭੇਜ ਦੇਹੋ,
ਜਿਹੜੇ ਹੋਰ ਨਗਰਾਂ ਵਿੱਚ ਜਿਹੜੀਆਂ ਜਿਹੜੀਆਂ ਵਸਤੂਆਂ ਮਿਲਦੀਆਂ ਬੰਦੇ ਭੇਜ ਕੇ ਮੰਗਾਓ।
ਸੁਣ ਸੁਣ ਮਸੰਦ ਪਠ ਦਰਬ ਦੀਨ,
ਮਸੰਦਾਂ ਨੇ ਮਾਇਆ ਦਾ ਗੱਫਾ ਭੇਜਿਆ, ਕੁਝ ਰੋਪੜ ਨੂੰ ਗਏ, ਕੋਈ ਹੋਰ ਨੇੜੇ ਤੇੜੇ ਜਲੰਧਰ ਆਦਿਕ ਨਗਰਾਂ ਨੂੰ ਗਏ।
ਗਨ ਪਾਗ ਬਸਤਰ ਅਨਵਾਏ ਲੀਨ,
ਤੇ ਦਸਤਾਰ ਜਿਹੜੀ ਸੀ ਉਹ ਮੰਗਾ ਲਈ। ਹੋਰ ਵੀ ਬਹੁਤ ਸਾਰੇ ਸਿੱਖ ਉਹ ਦਸਤਾਰਾਂ ਲੈ ਕੇ, ਮਸੰਦ ਵੀ ਆਪਣੇ ਵੱਲੋਂ ਦਸਤਾਰਾਂ ਲੈ ਕੇ ਆਏ।
ਬਹੁਮੋਲ ਪਸ਼ਚਮ ਅੰਬਰ ਮੰਗਾਏ,
ਬੜਾ ਬਹੁਮੁੱਲਾ ਕੀਮਤੀ ਬਸਤਰ ਪਸ਼ਮੀਨੇ ਦੇ ਅੰਬਰ ਬਸਤਰ ਮੰਗਵਾਏ।
ਪੁਨ ਚੀਨ ਰੇਸ਼ਮੀ ਲੈ ਤਰਾਏ,
ਫਿਰ ਰੇਸ਼ਮ ਦੇ ਧਾਗੇ ਦੇ ਬਣੇ ਬਸਤਰ ਚੁਣ ਕੇ ਮੰਗਵਾਏ।
ਗਨ ਗ੍ਰਾਮ ਦਰਬ ਦੇ ਕ੍ਰਿਤ ਵਿਸ਼ਾਲ,
ਫਿਰ ਘਿਓ ਬੜਾ ਲੱਗਣਾ ਸੀ, ਲੰਗਰ ਪੱਕਣੇ, ਹਜ਼ਾਰਾਂ ਦੀ ਗਿਣਤੀ ਚ ਸੰਗਤਾਂ ਨੇ ਆਉਣਾ, ਉਹਨਾਂ ਵਾਸਤੇ ਲੰਗਰ ਪੱਕਣੇ, ਲੰਗਰ ਘਿਓ ਚ ਪੱਕਦੇ ਸੀ ਉਹਨਾਂ ਵੇਲਿਆਂ ਚ, ਕਹਿੰਦੇ ਬਹੁਤ ਸਾਰਾ ਧਨ ਖਰਚ ਕੇ ਕਈ ਪਿੰਡਾਂ ਚੋਂ ਘਿਓ ਇਕੱਠਾ ਕਰਕੇ ਮੰਗਵਾਇਆ।
ਸਰਕਰਾ ਸੇਤ ਕਰ ਸੰਚ ਜਾਲ,
ਖੰਡ ਮੰਗਾਈ ਹੈ, ਹੋਰ ਬਹੁਤ ਸਾਰੀਆਂ ਰਸਤਾਂ ਬਸਤਾਂ ਲੰਗਰਾਂ ਲਈ ਮੰਗਾਈਆਂ ਨੇ।
ਇਤਿਆਦ ਵਸਤ ਸਭ ਤਿਆਰ ਕੀਨ,
ਇਹਦੇ ਤੋਂ ਇਲਾਵਾ ਹੋਰ ਵੀ ਜਿੰਨੀਆਂ ਰਾਸ਼ਨ ਦੀਆਂ ਵਸਤੂਆਂ ਨੇ ਲੰਗਰਾਂ ਲਈ, ਉਹ ਇਕੱਠੀਆਂ ਕੀਤੀਆਂ ਮਸੰਦਾਂ ਨੇ।
ਜਿਤਨੀ ਸੋ ਚਾਹੇ ਸੋ ਅਧਿਕ ਲੀਨ,
ਜਿੰਨੀ ਚਾਹੀਦੀ ਆ ਉਹਦੇ ਤੋਂ ਕਈ ਗੁਣਾ ਵੱਧ ਲਿਆਂਦੀ, ਕਿਉਂਕਿ ਲੰਗਰ ਦੇ ਕੰਮ ਨੇ ਗੁਰੂ ਘਰ ਦੇ ਵਿੱਚ, ਖੇਡ ਇਹੋ ਜਿਹੀ ਹੁੰਦੀ ਹੈ, ਕਈ ਵਾਰੀ ਹਜ਼ਾਰ ਬੰਦੇ ਦਾ ਲੰਗਰ ਤਿਆਰ ਕਰੀਏ 2000 ਹੋ ਜਾਂਦਾ, ਕਈ ਵਾਰੀ 2000 ਦਾ ਬਣਾਈਏ ਤੇ 1000 ਹੀ ਆਉਂਦਾ, ਇਹ ਤਾਂ ਗੁਰੂ ਘਰ ਸੰਗਤ ਦੀ ਖੇਡ ਹੁੰਦੀ ਹੈ। ਇਸ ਕਰਕੇ ਜਿੰਨੀ ਰਸਤ ਬਸਤ ਹੈ, ਜਿੰਨੀ ਲੋੜੀਂਦੀ ਕਹੀ ਗਈ ਨਾ ਲਾਂਗਰੀਆਂ ਵੱਲੋਂ, ਉਹਦੇ ਨਾਲੋਂ ਵੱਧ ਲੈ ਕੇ ਆਏ ਹਨ।
ਕਹੀ ਅੰਤ ਬਾਦ ਸੁਣੀ ਅੰਤ ਦੇਸ਼,
ਤੇ ਕਹਿੰਦੇ ਸਾਰੇ ਦੇਸ਼ਾਂ ਵਿੱਚ ਇਹ ਗੱਲ ਪਹੁੰਚ ਗਈ ਵੀ ਸਤਿਗੁਰੂ ਕਲਗੀਧਰ ਜੀ ਦੀ ਦਸਤਾਰ ਬੰਦੀ ਹੋਣੀ ਹੈ।
ਚਹੀ ਅੰਤ ਚਿਤ ਆਵਤ ਅਸ਼ੇਸ਼,
ਬਹੁਤ ਸਾਰੀਆਂ ਸੰਗਤਾਂ ਨੂੰ ਹੁਕਮਨਾਮੇ ਭੇਜੇ, ਮਸੰਦਾਂ ਨੂੰ ਹੁਕਮਨਾਮੇ ਭੇਜੇ ਹਨ।
ਸੇਵਕ ਮਸੰਦ ਹੋਇਆ ਹੈ ਸੋ ਤਿਆਰ,
ਬੜੇ ਮਸੰਦ ਤੇ ਗੁਰੂ ਘਰ ਦੇ ਸੇਵਕ ਤਿਆਰ ਬਰ ਤਿਆਰ ਹੋ ਕੇ,
ਬਹੁਮੋਲ ਲੇਤ ਦਸਤਾਰ ਚਾਰ,
ਬਹੁਮੁੱਲੀਆਂ ਸੋਹਣੀਆਂ ਦਸਤਾਰਾਂ ਆਪਣੇ ਵੱਲੋਂ ਕੋਈ ਲਾਹੌਰ ਤੋਂ ਲੈ ਕੇ ਆਇਆ, ਕਿਉਂ ਏਦਾਂ ਵੱਖੋ ਵੱਖਰੇ ਇਲਾਕਿਆਂ ਤੋਂ ਜਿੱਥੋਂ ਜਿੱਥੋਂ ਗੁਰੂ ਘਰ ਦੇ ਮਸੰਦ ਸੀ ਉਹ ਦਸਤਾਰਾਂ ਲੈ ਕੇ ਆਏ।
ਸੰਗਤ ਬਟੋਰ ਮਹਿਮਾ ਸੁਨਾਹੇ,
ਸੰਗਤ ਇਕੱਤਰ ਕਰਕੇ ਸਤਿਗੁਰੂ ਜੀ ਦੇ ਘਰ ਦੀ ਮਹਿਮਾ ਸੰਗਤ ਨੂੰ ਸਰਵਣ ਕਰਾਉਂਦੇ ਹਨ।
ਗੁਰ ਬੈ ਨਵੀਨ ਅਭਿਖੇਕ ਤਾਹੇ,
ਕਹਿੰਦੇ ਨਵੀਨ ਉਮਰ ਹੈ ਕਲਗੀਧਰ ਜੀ ਦੀ, ਉਹਨਾਂ ਦਾ ਜਜਨ ਭਜਨ ਹੋਣਾ, ਉਹਨਾਂ ਨੇ ਗੁਰਤਾ ਗੱਦੀ ਦੇ ਤਖ਼ਤ ਤੇ ਬੈਠ ਕੇ ਸੰਗਤਾਂ ਨੂੰ ਦਰਸ਼ਨ ਦੇਣੇ, ਚਲੋ ਚੱਲ ਕੇ ਦਰਸ਼ਨ ਕਰੀਏ।
ਬਹੁ ਮੇਲ ਹੋਏ ਹੈ ਪੁਰ ਆਨੰਦ,
ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਵੱਡਾ ਜੋੜ ਮੇਲ ਹੋਣਾ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਸੰਬੰਧ ਵਿੱਚ ਤੇ ਕਲਗੀਧਰ ਜੀ ਦੀ ਦਸਤਾਰ ਬੰਦੀ ਦੇ ਸੰਬੰਧ ਵਿੱਚ।
ਮਿਲ ਚਲੋ ਸ਼ੀਘਰ ਉਤਸਵ ਬਿਲੰਦ,
ਚਲੋ ਭਾਈ ਛੇਤੀ ਚੱਲੀਏ ਇਕੱਠੇ ਹੋ ਕੇ ਆਨੰਦਪੁਰ ਸਾਹਿਬ ਦੇ ਇਸ ਉਤਸਵ ਨੂੰ ਵੇਖੀਏ, ਕਲਗੀਧਰ ਜੀ ਦੀ ਦਸਤਾਰ ਬੰਦੀ ਦੇ ਸਮਾਗਮ ਦੇ ਦਰਸ਼ਨ ਕਰੀਏ।
ਚੋਂ ਦਿਸ਼ਨ ਸਿੱਖ ਸੁਣ ਸੁਣ ਤੁਰੰਤ,
ਚਾਰਾਂ ਦਿਸ਼ਾਵਾਂ ਤੋਂ ਸੰਗਤਾਂ ਸਿੱਖ ਸੁਣ ਸੁਣ ਕੇ ਬੜੀ ਛੇਤੀ ਨਾਲ ਕਾਲੀ ਨਾਲ ਚੱਲ ਚੱਲ ਕੇ ਸ੍ਰੀ ਅਨੰਦਪੁਰ ਸਾਹਿਬ ਆਉਣ ਲੱਗੇ।
ਨਹਿ ਕਰਤ ਬਿਲਮ ਆਵਨ ਕਰੰਤ,
ਦੇਰੀ ਨਹੀਂ ਕਰਦੇ, ਰਸਤੇ ਚ ਬੜੀ ਛੇਤੀ ਨਾਲ ਪੰਧ ਮੁਕਾਉਂਦੇ ਆ ਰਹੇ ਹਨ।
ਮਗ ਮਹਿ ਬਹੀਰ ਸੰਗਤ ਬਿਸਾਲ,
ਰਸਤੇ ਵਿਚ ਬਹੁਤ ਵੱਡੀ ਭਾਰੀ ਸੰਗਤ ਦਾ, ਬਹੀਰਾਂ ਦੇ ਬਹੀਰ, ਕਿਤੇ 100 ਕਿਸੇ 200 ਕਿਤੇ 500, ਏਦਾਂ ਬਹੀਰਾਂ ਦੇ ਬਹੀਰ ਚੱਲ ਕੇ ਆ ਰਹੇ ਨੇ ਸੰਗਤਾਂ ਦੇ।
ਮਿਲ ਬ੍ਰਿੰਦ ਬ੍ਰਿੰਦ ਪਹੁੰਚਾ ਹੈ ਉਤਾਲ,
ਮਿਲ ਮਿਲ ਕੇ ਇਕੱਠੇ ਹੋ ਹੋ ਕੇ ਬੜੇ ਉਤਾਵਲੇ ਹੋਏ ਸ੍ਰੀ ਅਨੰਦਪੁਰ ਸਾਹਿਬ ਸਿੱਖ ਪੁੱਜ ਰਹੇ ਹਨ।
ਬਹੁ ਪੀਰ ਅਨੰਦਪੁਰ ਮਿਲਤ ਜਾਤ,
ਸ੍ਰੀ ਅਨੰਦਪੁਰ ਸਾਹਿਬ ਤਾਂ ਬਹੁਤ ਵੱਡਾ ਇਕੱਠ ਹੋਣ ਲੱਗ ਪਿਆ, ਦੂਰ ਦੂਰ ਤੱਕ ਸੰਗਤਾਂ ਹੀ ਸੰਗਤਾਂ ਦਾ ਇਕੱਠ ਨਜ਼ਰ ਆਉਂਦਾ।
ਸਿੱਖ ਮਿਲੇ ਹੈ ਪਰਸ ਪਰ ਕਰਤ ਬਾਤ,
ਸਿੱਖ ਜਦੋਂ ਆਪਸ ਵਿੱਚ ਮਿਲਦੇ, ਮਿਲ ਕੇ ਆਪਸ ਵਿੱਚ ਬਾਤਾਂ ਕਰਦੇ, ਗੱਲਾਂ ਕਰਦੇ,
ਸਤਿਗੁਰੂ ਗੁਣ ਸੁਣ ਸੁਣ ਆਨੰਦ,
ਸਤਿਗੁਰੂ ਜੀ ਦੇ ਗੁਣ ਸੁਣ ਕੇ ਹਿਰਦੇ ਵਿੱਚ ਆਨੰਦ ਵਰਤਦਾ, ਸਿੱਖਾਂ ਦੇ ਹਿਰਦੇ ਚ ਪਰਮ ਆਨੰਦ ਦੀ ਅਵਸਥਾ ਬਣਦੀ ਗੁਰੂ ਗੁਣ ਸੁਣ ਕੇ।
ਤਨ ਬੈ ਨਵੀਨ ਮੁਖ ਮਨ ਹੋ ਚੰਦ,
ਕਹਿੰਦੇ ਨਵੀਨ ਉਮਰ ਹੈ, ਹਾਲੇ ਬਾਲ ਰੂਪ ਵਿੱਚ ਨੇ, ਤੇ ਮੁਖ ਏਦਾਂ ਜਿਵੇਂ ਸੋਹਣਾ ਚੰਨ ਹੋਵੇ, ਚੰਨ ਜਿਹਾ ਸੋਹਣਾ ਮੁਖੜਾ ਹੈ।
ਸਭ ਕਰਤਨ ਮੋਦਰ ਸੰਤ ਰੂਪ,
ਕਹਿੰਦੇ ਜਿਹੜਾ ਹਰ ਸਵਰੂਪ, ਹਾਂਜੀ ਪੜੋ,
ਸਭ ਕਰਤ ਨਮੋਦਰ ਸੰਤ ਰੂਪ,
ਕਹਿੰਦੇ ਸਾਰਿਆਂ ਦੇ ਵਿੱਚ ਮਹਾਰਾਜ ਜੀ ਦੇ ਦਰਸ਼ਨ ਅਤ ਅਨੂਪ ਹੋ ਕੇ ਸ਼ੋਭਨੀਕ ਹੋ ਰਹੇ ਹਨ।
ਮਤ ਚਤੁਰ ਚਪਲ ਸੁੰਦਰ ਅਨੂਪ,
ਕਹਿੰਦੇ ਸੁਰਤ ਕਿਤਨੀ ਮਹਾਰਾਜ ਜੀ ਦੀ ਤੇਜ ਹੈ, ਤੀਕਸ਼ਣ ਬੁੱਧੀ ਦੇ ਮਾਲਕ ਨੇ ਕਲਗੀਧਰ ਜੀ, ਨੇਤਰ ਵੇਖੋ ਕਿਤਨੇ ਸੁੰਦਰ ਤਿੱਖੇ ਹਨ।
ਗੁਰ ਧਨ ਧਨ ਮੁਖ ਭਨਤ ਬੈਨ,
ਸਭ ਕਹਿੰਦੇ ਕਲਗੀਧਰ ਸਤਿਗੁਰੂ ਜੀ ਧਨ ਹਨ, ਕਲਗੀਧਰ ਸਵਾਮੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧਨ ਹਨ।
ਚੰਚਲ ਸਲਾਜ ਬਿਸਤਰ ਤਨੈਨ,
ਆਹਾ ਮੋਟੀਆਂ ਮੋਟੀਆਂ ਅੱਖਾਂ ਤੇ ਨੇਤਰਾਂ ਚ ਲਾਜ ਹੈ, ਕਲਗੀਧਰ ਜੀ ਦੇ ਨੇਤਰ ਲਾਜ ਨਾਲ ਭਰੇ ਹੋਏ, ਭਾਵ ਦਇਆ ਕਰਨ ਵਾਲੇ ਹਨ।
ਤਬ ਸਭ ਮਸੰਦ ਸੋ ਕਹਿਤ ਮਾਤ,
ਏਦਾਂ ਸਾਰੇ ਮਸੰਦ ਇਕੱਠੇ ਹੋ ਕੇ ਮਾਤਾ ਜੀ ਦੇ ਕੋਲ ਆਏ ਤੇ ਕਹਿੰਦੇ ਹਨ,
ਕੀ ਜਹ ਸੋ ਜਾਗਿਆ ਲਹਿ ਬਹੁਤ ਭਾਂਤ,
ਮਾਤਾ ਜੀ ਕੀ ਆਗਿਆ, ਮਾਤਾ ਜੀ ਨੇ ਕਿਹਾ ਭਾਈ ਵੱਡੇ ਖੁੱਲੇ ਲੰਗਰ ਲਾਓ, ਬੇਅੰਤ ਪ੍ਰਕਾਰ ਦੇ ਲੰਗਰ ਪਕਾਓ, ਨੌਵੇਂ ਪਾਤਸ਼ਾਹ ਜੀ ਦੇ ਨਿਮਿਤ ਸੰਗਤਾਂ ਨੂੰ, ਗੁਰਸਿੱਖਾਂ ਨੂੰ, ਸਾਧੂਆਂ ਨੂੰ, ਜਿੰਨੇ ਸੰਤ ਮਹੰਤ ਨੇੜੇ ਤੇੜੇ ਸਾਰੇ ਸੱਦ ਲਓ, ਸਭ ਨੂੰ ਨੌਵੇਂ ਪਾਤਸ਼ਾਹ ਜੀ ਦੀ ਯਾਦ 'ਚ ਲੰਗਰ ਛਕਾਓ।
ਗਨ ਸਾਧ ਸੰਤ ਜਿਤ ਕਿਤ ਅਹਕਾਰ,
ਜਿੰਨੇ ਕੋਈ ਸਾਧੂ ਸੰਤ ਮਹੰਤ ਨੇ ਨੇੜੇ ਤੇੜੇ ਉਦਾਸੀ, ਜਿੰਨੇ ਵੀ ਬੇਦੀ ਤ੍ਰਿਣ ਭੱਲੇ ਸਾਹਿਬ ਜਾ ਦੇ ਸਾਰਿਆਂ ਨੂੰ ਸੱਦੇ ਭੇਜ ਦਿਓ।
ਸਨਮਾਨ ਸਹਿਤ ਦੀਜਹਿ ਆਹਾਰ,
ਔਰ ਸਭ ਨੂੰ ਸਨਮਾਨ ਦੇ ਕੇ ਬੜੇ ਪ੍ਰੇਮ ਨਾਲ ਭੋਜਨ ਛਕਾਓ।
ਗੁਰ ਕਾਰ ਦਾਰ ਸੁਨ ਹੁਕਮ ਏਮ,
ਗੁਰੂ ਘਰ ਦੇ ਜਿਹੜੇ ਕਾਰਦਾਰ ਕਰਿੰਦੇ ਸੀ ਮਾਤਾ ਜੀ ਹੋਣਾ ਦਾ ਹੁਕਮ ਸੁਣ ਕੇ ਉਸੇ ਵੇਲੇ ਸਾਰੀ ਤਿਆਰੀ ਕੀਤੀ।
ਤਰ ਸ਼ੀਘਰ ਕਰਤ ਪੇ ਕਾਰ ਤੇਮ,
ਜਿਵੇਂ ਮਾਤਾ ਜੀ ਨੇ ਫੁਰਮਾਇਆ ਉਸੇ ਤਰ੍ਹਾਂ ਹੀ ਕਾਰਦਾਰਾਂ ਨੇ ਸਤ ਬਚਨ ਕਹਿ ਕੇ ਸੇਵਾ ਸ਼ੁਰੂ ਕੀਤੀ।
ਪਕਵਾਨ ਕਰਨ ਹਾਰੇ ਹਕਾਰ,
ਲਾਂਗਰੀ ਹਲਵਾਈ ਸੱਦ ਲਏ ਜਿਨ੍ਹਾਂ ਨੇ ਲੰਗਰ ਤਿਆਰ ਕਰਨੇ ਸੀ, ਉਹਨਾਂ ਭਾਂਤ ਭਾਂਤ ਦੇ ਪਕਵਾਨ ਰਿੰਨੇ ਬਣਾਏ।
ਸਭ ਜਥਾ ਯੋਗ ਪਰ ਬਿਰਤ ਕਾਰ,
ਜਥਾ ਯੋਗ ਜਿਹਦਾ ਜਿਹਦਾ ਜਿਹੜਾ ਜਿਹੜਾ ਕੰਮ ਸੀ ਸੌਂਪ ਦਿੱਤਾ ਉਹਨਾਂ ਨੂੰ, ਸਭ ਆਪੋ ਆਪਣੇ ਕੰਮ ਬੜੀ ਰੁਚੀ ਦੇ ਨਾਲ ਸਾਵਧਾਨੀ ਨਾਲ ਕਰਨ ਲੱਗੇ।
ਮਿਸ਼ਟਾਨ ਆਨ ਕ੍ਰਿਤ ਅਧਿਕ ਦੀਨ,
ਮਿਸ਼ਟਾਨ ਲਿਆਂਦਾ, ਮਠਿਆਈਆਂ ਲਿਆਂਦੀਆਂ, ਘਿਓ ਲਿਆ ਕੇ ਦਿੱਤਾ।
ਗੋਧੂਮ ਚੂਨ ਮੈਦਾ ਸੋਲੀਨ,
ਗੋਧੂਮ ਕਣਕ ਦਾ ਆਟਾ ਮੈਦਾ ਆਦਿਕ ਲਿਆਂਦਾ ਪਕਵਾਨ ਬਣਾਉਣ ਲਈ।
ਉਹ ਪੂਪ ਪੂਰੇ ਕਾ ਤਬ ਪਕਾਏ,
ਪੂੜੀਆਂ ਬਣਾਈਆਂ ਗਏ, ਪੂੜੇ ਬਣਾਏ ਗਏ ਹਨ।
ਸ਼ੁਭ ਥਾਨ ਬਿਖੈ ਅੰਬਾਰ ਲਾਏ,
ਸ਼ੁਭ ਥਾਂ ਤੇ ਅੰਬਾਰ ਲਾਏ, ਕਿਉਂ ਸ਼ਹਾਦਤ ਵੀ ਗੁਰੂ ਘਰ ਦੇ ਵਿੱਚ ਬੜੇ ਚਾਅ ਨਾਲ, ਕਿਉਂਕਿ ਸ਼ਹੀਦ ਹੋਣਾ ਵੀ ਖਾਲਸਾ ਜੀ ਵਿਆਹ ਜਿੰਨੀ ਖੁਸ਼ੀ ਦਾ ਪ੍ਰਤੀਕ ਹੁੰਦਾ ਇੱਕ ਸ਼ਹੀਦ ਵਾਸਤੇ, ਇਹ ਸ਼ੋਗ ਦਾ ਨਹੀਂ ਹੈ, ਸ਼ਹਾਦਤ ਦੀ ਖੇਡ ਤੋਂ ਬਾਅਦ ਗੁਰੂ ਘਰ 'ਚ ਸੋਗ ਨਹੀਂ ਹੈ। ਅਕਾਲ ਪੁਰਖ ਦੇ ਸ਼ੁਕਰਾਨੇ ਹਨ ਕਿ ਆਪਣੇ ਸਵੈ ਧਰਮ ਦੇ ਵਿੱਚ ਪਰਪੱਕ ਰਹਿ ਕੇ ਸ਼ਹੀਦੀ ਪ੍ਰਾਪਤ ਕੀਤੀ ਸ਼ਹੀਦਾਂ ਨੇ। ਇਸ ਕਰਕੇ ਕਹਿੰਦੇ ਵੱਡਾ ਯੱਗ ਕੀਤਾ ਹੈ, ਭਾਂਤ ਭਾਂਤ ਦੇ ਪਕਵਾਨ ਬਣਾਏ ਗਏ ਅਨੇਕਾਂ ਪ੍ਰਕਾਰ ਦੇ,
ਬਹੁ ਦੀਹ ਕਰਾਹੇ ਦੀਯ ਚੜਾਏ,
ਵੱਡੇ ਵੱਡੇ ਕੜਾਏ ਚਾੜ ਦਿੱਤੇ ਹਨ ਲਾਂਗਰੀਆਂ ਨੇ,
ਘਰ ਤਿਆਰ ਤੇ ਹਾਵਲ ਤਰਤ ਜਾਏ,
ਉਹਨਾਂ ਚ ਕੜਾ ਪ੍ਰਸ਼ਾਦ ਦੀਆਂ ਖੁੱਲੀਆਂ ਦੇਗਾਂ ਤਿਆਰ ਕੀਤੀਆਂ ਗਈਆਂ, ਵੱਡੇ ਵੱਡੇ ਕੜਾਹਿਆਂ ਵਿੱਚ
ਬਹੁ ਬਰੇ ਕਚੋਰੀ ਤਿਆਰ ਕੀਨ,
ਬੜੇ ਬਣਾਏ ਗਏ ਕਚੋਰੀਆਂ ਤਿਆਰ ਕੀਤੀਆਂ ਗਈਆਂ,
ਗਨ ਲਗੇ ਠਾਨ ਤੂਰਨ ਪ੍ਰਬੀਨ,
ਔਰ ਏਦਾਂ ਬਣਾ ਬਣਾ ਕੇ ਢੇਰ ਲਾਈ ਜਾਂਦੇ ਹਨ,
ਪਾ ਪਾਕ ਸਿੱਧ ਬਿਦ ਬਿਬਦ ਕੇਰ,
ਬਿਬਦ ਪ੍ਰਕਾਰ ਦੀ ਰਸੋਈ ਸਿੱਧ ਹੋਈ, ਭਾਂਤ ਭਾਂਤ ਦੀਆਂ ਸਬਜ਼ੀਆਂ ਭਾਜੀਆਂ ਤਰਕਾਰੀਆਂ ਬਣੀਆਂ,
ਗਨ ਭੂਪ ਪੂਰੇ ਕਾ ਲਗਤ ਢੇਰ,
ਢੇਰਾਂ ਦੇ ਢੇਰ ਲਾਈ ਜਾਂਦੇ ਬਣਾ ਬਣਾ ਕੇ ਹਲਵਾਈ,
ਜਹ ਜਹ ਮਹੰਤ ਸ਼ੁਭ ਬੇਖ ਸੰਤ,
ਹੁਣ ਜਿੰਨੇ ਸੰਤ ਮਹੰਤ ਸਾਰੇ ਭੇਖਾਂ ਦੇ ਮਹਾਤਮਾ ਸਾਧੂ ਤੇ ਜਿੰਨੀ ਗੁਰੂ ਕੀ ਸੰਗਤ ਹੈ,
ਤਹ ਤਹ ਹਕਾਰ ਲਿਆਵਤ ਕਰੰਤ,
ਸਾਰਿਆਂ ਨੂੰ ਸੱਦੇ ਭੇਜ ਕੇ ਸ੍ਰੀ ਅਨੰਦਪੁਰ ਸਾਹਿਬ ਬੁਲਾਇਆ ਹੈ,
ਆਵਤ ਸਮੂਹ ਜਿਤ ਕਿਤ ਜਮਾਤ,
ਕਹਿੰਦੇ ਅਨੇਕਾਂ ਸਾਧੂਆਂ ਦੀਆਂ ਜਮਾਤਾਂ ਮੰਡਲੀਆਂ ਹੁੰਦੀਆਂ ਸੀ ਉਹਨਾਂ ਵੇਲਿਆਂ ਚ, ਸਾਧੂਆਂ ਦੀਆਂ ਬਹੁਤ ਸਾਰੇ ਸਾਧੂਆਂ ਦੀਆਂ ਮੰਡਲੀਆਂ, ਬਹੁਤ ਸਾਰੇ ਗੁਰਸਿੱਖ ਸੰਗਤਾਂ ਸੰਤ ਮੰਤ ਸਾਰੇ ਪੁੱਜ ਗਏ,
ਬਹੁ ਬਿਪਰ ਆਏ ਅਰ ਅਪਰ ਜਾਤ,
ਬਹੁਤ ਬਰਾਦਰੀਆਂ ਦੇ ਕੋਈ ਬ੍ਰਾਹਮਣ ਖੱਤਰੀ ਸ਼ੂਦਰ ਵੈਸ਼ ਚੌ ਵਰਨਾ ਦੇ ਲੋਕ ਮਹਾਰਾਜ ਜੀ ਦੇ ਘਰ ਪਹੁੰਚੇ ਨੇ ਲੰਗਰਾਂ ਵਿੱਚ,
ਸਭ ਜਥਾ ਯੋਗ ਸਨਮਾਨ ਮਾਤ,
ਸਾਰਿਆਂ ਨੂੰ ਜਥਾ ਯੋਗ ਬੜਾ ਸਨਮਾਨ ਦੇ ਕੇ ਸਤਕਾਰ ਦੇ ਕੇ ਪੰਗਤਾਂ ਚ ਬਿਠਾਇਆ,
ਚੜ ਉੱਚ ਮਹਿਲ ਪਰ ਪਿਖਤ ਨਾਥ,
ਕਲਗੀਧਰ ਜੀ ਉੱਚੇ ਮਹਿਲ ਦੀ ਛੱਤ ਤੇ ਖਲੋ ਕੇ ਅਨੰਦਪੁਰ ਸਾਹਿਬ ਵੱਲ ਵੇਖਦੇ ਸੰਗਤ ਕਿੰਨੀ ਕਾਈ ਹੈ, ਕਲਗੀਧਰ ਜੀ ਨਿਗਾਹ ਮਾਰ ਕੇ ਦੂਰ ਤੱਕ ਉੱਚੇ ਮਹਿਲਾਂ ਤੇ ਚੜ ਕੇ ਵੇਖਦੇ ਨੇ,
ਸਗਰੇ ਮਸੰਦ ਪੰਗਤ ਬਣਾਏ,
ਵੇਖ ਰਹੇ ਨੇ ਕਿ ਸੰਗਤਾਂ ਦੀਆਂ ਪੰਗਤਾਂ ਲੱਗ ਰਹੀਆਂ ਨੇ ਮਸੰਦ, ਖੁਦ ਆਪ ਸੰਗਤਾਂ ਦੀਆਂ ਪੰਗਤਾਂ ਲਵਾ ਰਹੇ ਨੇ,
ਜਸ ਉਚਿਤ ਪਿਕ ਹੈ ਤਸ ਥਲ ਬਿਠਾਏ,
ਸਾਰਿਆਂ ਨੂੰ ਬੜੇ ਜਥਾ ਯੋਗ ਸਭ ਨੂੰ ਥਾਂ ਤੇ ਬਿਠਾਇਆ ਜਾ ਰਿਹਾ,
ਬਹੁ ਭਈ ਪੀਰ ਦੇ ਤਰ ਬਿਰੰਦ,
ਵੇਖ ਰਹੇ ਨੇ ਕਲਗੀਧਰ ਜੀ ਵੀ ਬੜਾ ਵੱਡਾ ਭਾਰੀ ਇਕੱਠ ਹੋਇਆ ਸੰਗਤ ਦਾ, ਨੌਵੇਂ ਪਾਤਸ਼ਾਹ ਦੇ ਪਰਮ ਪ੍ਰੇਮ ਚ ਸੰਗਤ ਭਿੱਜੀ ਹੋਈ ਜੁੜੀ ਹੈ,
ਕਹਿ ਕਹਿ ਟਿਕਾਏ ਪੰਕਤ ਬਿਲੰਦ,
ਕਹਿ ਕਹਿ ਕੇ ਮਸੰਦ ਸਾਰਿਆਂ ਨੂੰ ਬਿਠਾ ਰਹੇ ਹਨ,
ਗਨ ਲਗੇ ਪਰੋਸਨ ਕੋ ਆਹਾਰ,
ਫਿਰ ਲੰਗਰ ਪਰੋਸਣ ਵਾਲੇ ਜਿਹੜੇ ਵਰਤਾਰੇ ਨੇ ਉਹ ਲੱਗ ਗਏ ਵਰਤਾਣ ਲਈ,
ਤ੍ਰਿਪਤ ਹੈ ਸੋ ਜਿਤਕ ਇੱਕ ਬਾਰ ਡਾਰ,
ਕਹਿੰਦੇ ਇੱਕੋ ਵੇਰੀ ਖੁੱਲਾ ਗੱਫਾ ਪਾ ਦਿੰਦੇ ਆ ਵੀ ਜਿੰਨਾ ਕ ਕਿਸੇ ਦੀ ਖੁਰਾਕ ਹੋਵੇ ਵੀ ਰੱਜ ਕੇ ਛਕ ਲਏ, ਜੇ ਦੁਬਾਰਾ ਗੇੜਾ ਨਾ ਵੀ ਲੱਗੇ ਕਿਉਂਕਿ ਸੰਗਤ ਬਹੁਤ ਜ਼ਿਆਦਾ, ਹੋ ਸਕਦਾ ਦੁਬਾਰਾ ਗੇੜਾ ਨਾ ਲੱਗੇ, ਇਸ ਕਰਕੇ ਇੱਕੋ ਵੇਰੀ ਖੁੱਲਾ ਗੱਫਾ ਪਾ ਦਿੰਦੇ ਹਨ,
ਤੂਰਨ ਕਰੰਤ ਸਭ ਅਗਰਦੀਨ,
ਬੜੀ ਛੇਤੀ ਨਾਲ ਇੱਕ ਨੂੰ ਵਰਤਾ ਕੇ ਦੂਜੇ ਦੂਜੇ ਤੋਂ ਤੀਜੇ, ਏਦਾਂ ਵਰਤਾਰੇ ਬੜੇ ਫੁਰਤੀ ਦੇ ਨਾਲ ਲੰਗਰ ਵਰਤਾ ਰਹੇ ਹਨ,
ਹੁਣ ਲਗੇ ਅਚਨ ਸਭ ਸਵਾਦ ਲੀਨ,
ਸਾਰੀ ਸੰਗਤ ਨੇ ਬੜੇ ਆਨੰਦ ਦੇ ਨਾਲ ਭੋਜਨ ਛਕਿਆ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੂੰ ਚੇਤੇ ਕਰਕੇ,
ਬਹੁ ਕਰਤ ਸਰਾਹਨ ਬਾਰ ਬਾਰ,
ਬਾਰ ਬਾਰ ਸਲਾਘਾ ਕਰਦੇ ਸਤਿਗੁਰੂ ਜੀ ਦੇ ਘਰ ਦੀ,
ਮੁਖ ਕਹਿਤ ਕਿਉਂ ਨਾ ਹੋਏ ਅਸ ਆਹਾਰ,
ਫਿਰ ਕਹਿੰਦੇ ਭੋਜਨ ਸਵਾਦ ਬਣਿਆ, ਕਹਿੰਦੇ ਕਿਉਂ ਨਾ ਬਣੇ ਸਵਾਦ ਇਹ ਭੋਜਨ,
ਗੁਰਦੇਵ ਹੇਤ ਗੁਰ ਆਨੰਦ ਕੀਨ,
ਕਹਿੰਦੇ ਭੋਜਨ ਤਾਂ ਸਵਾਦੀ ਬਣਿਆ ਕਿਉਂਕਿ ਕਲਗੀਧਰ ਸਵਾਮੀ ਜੀ ਨੇ ਆਪਣੇ ਪਿਤਾ ਜੀ ਦੇ ਨਿਮਿੱਤ ਤਿਆਰ ਕਰਵਾਇਆ ਹੈ, ਕਹਿੰਦੇ ਅੰਮ੍ਰਿਤ ਬਣ ਗਿਆ ਹੈ ਇਹ ਭੋਜਨ ਸਵਾਦ ਕਿਉਂ ਨਾ ਬਣੇ,
ਜੋ ਆਪ ਕਰਨ ਕਾਰਨ ਪ੍ਰਬੀਨ,
ਜਿਹੜੇ ਸਾਹਿਬ ਆਪ ਕਰਨ ਕਾਰਨ ਹਨ, ਕਰਨ ਕਰਾਵਣ ਹਾਰ ਸਵਾਮੀ ਹਨ, ਕਿਉਂ ਨਾ ਇਹ ਭੋਜਨ ਉਹਨਾਂ ਦੇ ਹੱਥੀਂ ਤਿਆਰ ਹੋਇਆ ਸਵਾਦੀ ਬਣਦਾ,
ਕਿਨ ਪੰਚਾਮ੍ਰਿਤ ਵਰਤਾਏ ਦੀਨ,
ਕੜਾ ਪ੍ਰਸ਼ਾਦ ਦੀਆਂ ਦੇਗਾਂ ਵੰਡੀਆਂ ਜਾ ਰਹੀਆਂ ਹਨ,
ਕਿਨ ਭੂਪ ਪੂਰੇ ਕਾ ਦੀਨ ਕੀਨ,
ਕਿਤੇ ਪੂੜੇ ਗੁੜ ਦੇ ਬਣੇ ਵਰਤਾਏ ਜਾ ਰਹੇ, ਕਿਤੇ ਪੂੜੀਆਂ ਵਰਤਾਈਆਂ ਜਾ ਰਹੀਆਂ ਹਨ,
ਦਦ ਬਰੇ ਸਜੀਰ ਦਦ ਬਰੇ ਸਰੀ ਜਗ ਦੇ ਤਤਾਏ,
ਦਦ ਬਰੇ ਸਜੀਰਕ, ਸਜੀਰਕ ਮਤਲਬ ਜੀਰੇ ਦੇ ਸਹਿਦ, ਜੀਰਾ ਪਾਇਆ ਹੋਇਆ ਦਹੀਂ ਚ ਨਾਲ ਵੜੇ ਪਾ ਕੇ ਉਹ ਵਰਤਾਈ ਹੈ,
ਬਿਨ ਜਾਚੇ ਦੇਖਤ ਅਦਿਕ ਪਾਏ,
ਕਹਿੰਦੇ ਬਿਨਾਂ ਮੰਗਿਆ ਖੁੱਲਾ ਗੱਫਾ ਪਾ ਦਿੰਦੇ ਹਨ,
ਹੋਏ ਤ੍ਰਿਪਤ ਖਾਏ ਸਵਾਦਿਤ ਬਿਸਾਲ,
ਬੜਾ ਸਵਾਦ ਅੰਮ੍ਰਿਤ ਹੀ ਬਣਿਆ ਹੋਇਆ ਮਹਾਰਾਜ ਜੀ ਦੇ ਲੰਗਰਾਂ ਵਿੱਚ, ਸਵਾਦ ਨਾਲ ਗੁਰਸਿੱਖ ਛਕਦੇ ਦਿਲੋਂ ਗੁਰੂ ਘਰ ਦੀ ਵਡਿਆਈ ਕਰਦੇ,
ਕਹਿ ਲੇ ਹੋ ਲੇ ਹੋ ਫਿਰ ਤੇ ਉਤਾਲ,
ਵਰਤਾਰੇ ਜਿਹੜੇ ਵਰਤਾਰੇ ਇੰਨੇ ਪ੍ਰੇਮ ਨਾਲ, ਉਹ ਕਹਿੰਦੇ ਹੋਰ ਲੈ ਲਓ ਭਾਈ, ਹੋਰ ਗੱਫਾ ਲੈ ਲਓ, ਹੋਰ ਲੈ ਲਓ, ਕੋਈ ਕਹੀ ਜਾਂਦਾ ਦਹੀਂ ਬੜੇ ਵਾਹਿਗੁਰੂ ਜੀ,
ਕੋਈ ਕਹੀ ਜਾਂਦਾ ਪ੍ਰਸ਼ਾਦਾ ਵਾਹਿਗੁਰੂ ਜੀ, ਇਹਨੇ ਚਾਹ ਨਾਲ ਕਹਿੰਦੇ ਲੰਗਰ ਵਰਤ ਰਿਹਾ ਹੈ।
ਬਹੁ ਮਧੁਰ ਤੁਰਸ ਅਰਤ ਕਤ ਜੋਏ,
ਕਹਿੰਦੇ ਮਿੱਠੇ ਖੱਟੇ ਤਿਕਤ ਕਹਿੰਦੇ ਸਲੂਣਿਆਂ ਨੂੰ, ਕਰਾਰੇ ਮਿਰਚਾਂ ਵਾਲੇ ਕਈ ਤਰ੍ਹਾਂ ਦੇ ਪਕਵਾਨ ਹਨ।
ਸਭ ਸਨੇ ਸਨੇ ਅਚਵੰਤ ਸੋਏ,
ਸਾਰੇ ਸਹਿਜੇ ਸਹਿਜੇ ਛੱਕ ਰਹੇ ਹਨ।
ਇੱਕ ਬਿਮਲ ਬਾਰ ਦੇ ਬਾਰ ਬਾਰ,
ਕਈ ਜਲ ਵਰਤਾ ਰਹੇ ਨੇ, ਬੜਾ ਸਵੱਛ ਠੰਡਾ ਜਲ ਸਾਰਿਆਂ ਚ ਵਰਤ ਰਿਹਾ।
ਜਿਤ ਮੁਦਤ ਤ੍ਰਿਪਤ ਸਵਾਦਿਤ ਆਹਾਰ,
ਬੜੀ ਖੁਸ਼ੀ ਨਾਲ ਪ੍ਰਸੰਨਤਾ ਨਾਲ ਭੋਜਨ ਛੱਕ ਰਹੇ ਹਨ।
ਗੁਣ ਪਾਨ ਪਾਨ ਕਰ ਪਾਨ ਧੋਏ,
ਜਲ ਛੱਕ ਕੇ ਹੱਥ ਧੋਂਦੇ ਹਨ।
ਗੁਰ ਤਨ ਤਨ ਇਹ ਸ਼ਬਦ ਹੋਏ,
ਸਭ ਆਪਣੇ ਮੁਖੋਂ ਕਹਿੰਦੇ ਧੰਨ ਸਤਿਗੁਰੂ, ਧੰਨ ਸਤਿਗੁਰੂ, ਧੰਨ ਸਤਿਗੁਰੂ।
ਸਭ ਮਾਤ ਸਹਿਤ ਸਤਿਗੁਰ ਸਜਾਨ,
ਮਾਤਾ ਜੀ ਦੇ ਸਹਿਤ ਸਤਿਗੁਰੂ ਕਲਗੀ ਧਰ ਜੀ।
ਬਹੁ ਦਰਬ ਮਸੰਦਨ ਦੀਨ ਪਾਨ,
ਮਸੰਦਾਂ ਨੂੰ ਮਾਇਆ ਦਿੱਤੀ ਵੀ ਜਿੰਨੇ ਗੁਰਸਿੱਖ ਸੰਤ ਮਹੰਤ ਮਹਾਂਪੁਰਖ ਆਏ ਹੈ ਸਾਰਿਆਂ ਨੂੰ ਮਾਇਆ ਦਾ ਗੱਫਾ ਵੀ ਵਰਤਾਓ।
ਦੇਹੁ ਸਭਨ ਜਾਏ ਨਹਿਰੋਰ ਹੋਏ,
ਸਾਰਿਆਂ ਨੂੰ ਵਰਤਾਓ, ਰੌਲਾ ਨਾ ਪਵੇ ਵੀ ਸਾਰਿਆਂ ਨੂੰ ਇੱਕ ਸਾਰ ਮਾਇਆ ਦਾ ਗੱਫਾ ਵਰਤਾਓ।
ਬਿਦ ਸਾਥ ਲੇ ਹੁਨਹ ਛੂ ਛਕੋਏ,
ਕੋਈ ਖਾਲੀ ਨਾ ਜਾਵੇ, ਜਿੰਨੇ ਸੰਤ ਮਹੰਤ ਮਹਾਂਪੁਰਖ ਆਏ ਆ ਭੋਜਨ ਛਕਣ ਸਾਰਿਆਂ ਨੂੰ ਮਾਇਆ ਦਾ ਗੱਫਾ ਵਰਤਾਓ।
ਲੈ ਗਨ ਮਸੰਦ ਸਭ ਹੂਨ ਦੀਨ,
ਮਸੰਦਾਂ ਨੇ ਖੁਦ ਆਪ ਆਪਣੇ ਹੱਥੀ ਲੈ ਕੇ ਮਾਇਆ ਸਾਰਿਆਂ ਨੂੰ ਵਰਤਾਈ।
ਨਿਜ ਸੰਤ ਮਹੰਤਨ ਅਧਿਕ ਚੀਨ,
ਬੜੇ ਬੜੇ ਸੰਤ ਮਹੰਤ ਮਹਾਂਪੁਰਖ ਮਹਾਤਮਾ ਆਏ ਸਭ ਬੜੇ ਪ੍ਰਸੰਨ ਹੋਏ।
ਹਰ ਖੇ ਸੰਭੂਹ ਬੋਹ ਕਰ ਸਰਾਹੇ,
ਸਲਾਹਾਂ ਕਰਦੇ ਸਤਿਗੁਰੂ ਜੀ ਦੇ ਘਰ ਦੀ।
ਜਸ ਲਿਓ ਪ੍ਰਥਮ ਗੁਰ ਜਗ ਮਾਹੇ,
ਪਹਿਲਾ ਯੱਗ ਕੀਤਾ ਕਲਗੀਧਰ ਜੀ ਨੇ ਆਪਣੇ ਜੀਵਨ ਵਿੱਚ, ਤੇ ਪਹਿਲੇ ਯੱਗ ਵਿੱਚ ਹੀ ਇੰਨਾ ਵੱਡਾ ਜਸ ਪ੍ਰਾਪਤ ਕੀਤਾ ਕਿ ਦੁਨੀਆਂ ਦਾ ਕੋਈ ਛਤਰਪਤੀ ਬਾਦਸ਼ਾਹ ਵੀ ਇਹ ਜਸ ਪ੍ਰਾਪਤ ਨਹੀਂ ਕਰ ਸਕਦਾ।
ਗੁਰ ਸਕਲ ਕਲਾ ਪੂਰਨ ਬਿਲੰਦ,
ਸਤਿਗੁਰੂ ਸਕਲ ਕਲਾ ਪੂਰਨ ਸਮਰੱਥ ਹਨ।
ਸ੍ਰੀ ਹਰਗੋਬਿੰਦ ਕੇ ਹੋਏ ਮਨਿੰਦ,
ਇਹ ਗੁਰੂ ਹਰਗੋਬਿੰਦ ਸਾਹਿਬ ਦੇ ਤੋਲੀ ਹੋਣਗੇ।
ਉਤਸਾਹ ਬੁੱਧ ਤੈ ਸੋ ਸੁਭਾਏ,
ਓਦਾਂ ਦਾ ਹੀ ਉਤਸ਼ਾਹ, ਓਦਾਂ ਦੀ ਬੁੱਧੀ ਹੈ ਜਿਹੋ ਜਿਹੇ ਇਹਨਾਂ ਦੇ ਦਾਦਾ ਜੀ ਸਨ।
ਔਰ ਅਤ ਉਦਾਰ ਜਾਣੇ ਸੋ ਜਾਏ,
ਓਦਾਂ ਦੇ ਹੀ ਉਦਾਰ ਨੇ ਜਿਵੇਂ ਗੁਰੂ ਹਰਗੋਬਿੰਦ ਸਾਹਿਬ ਉਦਾਰ ਸੀ। ਏਦਾਂ ਗੱਲਾਂ ਚੱਲ ਰਹੀਆਂ, ਚਰਚਾ ਚੱਲ ਰਹੀ ਹੈ। ਗਰੀਬ ਨਵਾਜ ਕਲਗੀਧਰ ਪਾਤਸ਼ਾਹ ਜੀ ਦੀ ਸੋਭਾ ਉਜਾਗਰ ਹੋ ਰਹੀ ਹੈ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ। ਪਾਤਸ਼ਾਹ ਦਾ ਪਾਵਨ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ